ਗਰੀਬ ਨਵਾਜ ਸਤਿਗੁਰੂ ਮਾਲਵੇ ਦੇ ਪਿੰਡਾਂ ਦਾ ਦੌਰਾ ਕਰ ਰਹੇ ਨੇ, ਮਾਲਵੇ ਦੇ ਕਈ ਨਗਰਾਂ ਨੂੰ ਪਵਿੱਤਰ ਕਰ ਰਹੇ ਨੇ। ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਚੱਲ ਕੇ ਮੂਲੋਵਾਲ ਨਗਰ ਆਏ ਹਨ। ਮੂਲੋਵਾਲ ਨਗਰ ਵਿੱਚ ਸਤਿਗੁਰਾਂ ਨੇ ਡੇਰਾ ਕੀਤਾ ਹੈ। ਇੱਥੋਂ ਦੇ ਗੁਰੂ ਘਰ ਦੇ ਦੋ ਸ਼ਰਧਾਲੂ ਭਾਈ ਮਾਹੀਆ ਤੇ ਭਾਈ ਗੋਂਦਾ ਜੀ ਸਤਿਗੁਰਾਂ ਨੂੰ ਮਿਲੇ ਨੇ। ਇਹਨਾਂ ਨੂੰ ਜਲ ਲਿਆਉਣ ਵਾਸਤੇ ਸਤਿਗੁਰਾਂ ਨੇ ਆਦੇਸ਼ ਦਿੱਤਾ। ਮਹਾਰਾਜ ਜੀ ਕਹਿੰਦੇ, ਜਿਹੜਾ ਸਾਹਮਣੇ ਖੂਹ ਹੈ ਇੱਥੋਂ ਜਲ ਲਿਆਓ। ਕਹਿੰਦੇ ਜੀ, ਇਹਦਾ ਖੂਹ ਦਾ ਪਾਣੀ ਖਾਰਾ ਹੈ, ਆਗਿਆ ਹੋਵੇ ਤੇ ਬਾਹਰ ਦੂਰ ਇੱਕ ਖੂਹ ਹੈ, ਉੱਥੋਂ ਸਾਰਾ ਨਗਰ ਪਾਣੀ ਭਰਦਾ ਤੇ ਅਸੀਂ ਉੱਥੋਂ ਪਾਣੀ ਲੈ ਕੇ ਆਈਏ। ਮਹਾਰਾਜ ਜੀ ਨੇ ਵੇਖਿਆ ਵੀ ਨਗਰ ਨਿਵਾਸੀ ਦੁਖੀ ਨੇ, ਦੂਰੋਂ ਪਾਣੀ ਭਰ ਕੇ ਲਿਆਉਂਦੇ ਨੇ ਤੇ ਦੂਰੋਂ ਪਾਣੀ ਲਿਆਉਣ ਕਰਕੇ ਇਹਨਾਂ ਨੂੰ ਖੇਚੜਾ ਹੁੰਦੀ। ਬਚਨ ਕੀਤਾ, ਇਹ ਖਾਰਾ ਪਾਣੀ ਨਹੀਂ ਮਿੱਠਾ ਪਾਣੀ, ਉਹ ਖਾਰੇ ਖੂਹ ਦਾ ਪਾਣੀ ਸਤਿਗੁਰਾਂ ਨੇ ਬਚਨ ਕਰਕੇ ਮਿੱਠਾ ਕਰ ਦਿੱਤਾ, ਜਲ ਛਕਿਆ। ਔਰ ਭਾਈ ਮਾਹੀਆ ਤੇ ਭਾਈ ਗੋਂਦਾ ਜੀ ਨੇ ਜਦੋਂ ਜਲ ਛਕਿਆ, ਉਹ ਵੀ ਬੜੇ ਹੈਰਾਨ ਹੋਏ। ਨਾਲੇ ਸਾਰੇ ਨਗਰ ਵਿੱਚ ਇਹ ਗੱਲ ਪਸਰੀ ਕਿ ਗੁਰੂ ਸਾਹਿਬ ਨੇ ਖਾਰਾ ਪਾਣੀ ਮਿੱਠਾ ਕਰ ਦਿੱਤਾ ਹੈ। ਬੜੀ ਭਾਰੀ ਮਹਿਮਾ ਸਤਿਗੁਰਾਂ ਦੀ ਉਜਾਗਰ ਹੋਈ। ਬਹੁਤ ਸਾਰਾ ਸੁਜਸ ਸਤਿਗੁਰਾਂ ਦਾ ਕੀਤਾ। ਮਹਾਰਾਜ ਜੀ ਨੇ ਬਚਨ ਕੀਤਾ, ਇਸ ਨਗਰ ਵਿੱਚ ਇਸ ਖੂਹ ਦੇ ਸਮੇਤ 10 ਖੂਹ ਹੀ ਲੱਗਣਗੇ, 11ਵਾਂ ਖੂਹ ਨਹੀਂ ਲੱਗੇਗਾ। ਜੇ ਕੋਈ 11ਵਾਂ ਖੂਹ ਲੱਗੇਗਾ, ਉਹ ਟੁੱਟ ਜਾਏਗਾ ਜਾਂ ਉਹਦੇ ਵਿੱਚ ਪਾਣੀ ਨਹੀਂ ਆਵੇਗਾ ਜਾਂ ਖਾਰਾ ਪਾਣੀ ਹੋਵੇਗਾ। ਤੋ ਬੜੇ ਲੰਮੇ ਅਰਸੇ ਤੱਕ ਉਸ ਨਗਰ ਵਿੱਚ ਸਿਰਫ 10 ਖੂਹ ਹੀ ਰਹੇ। 11ਵਾਂ ਖੂਹ ਅਗਰ ਕਿਸੇ ਨੇ ਲਾਉਣ ਦਾ ਯਤਨ ਕੀਤਾ, ਉਹ ਕਾਮਯਾਬ ਨਹੀਂ ਹੋ ਸਕਿਆ। ਇੱਥੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੱਲ ਕੇ ਸ਼ੇਖੇ ਨਗਰ ਪਹੁੰਚੇ ਨੇ। ਇੱਥੇ ਵੀ ਬਹੁਤ ਸਾਰੇ ਸਿੱਖਾਂ ਦਾ ਉਧਾਰ ਕੀਤਾ ਹੈ, ਪਰ ਇੱਥੇ ਇੱਕ ਜਵੰਦਿਆਂ ਦਾ ਭਾਈ ਤਲੋਕਾ ਨਾਮ ਦਾ ਆਦਮੀ ਰਹਿੰਦਾ, ਜੋ ਕਈ ਪਿੰਡਾਂ ਦਾ 22 ਪਿੰਡਾਂ ਦਾ ਸਰਦਾਰ ਸੀ, ਬੈਰਾਗੀ ਸਾਧ ਦਾ ਚੇਲਾ ਸੀ। ਭਰਮ ਕਰਕੇ ਸਤਿਗੁਰਾਂ ਦੇ ਚਰਨਾਂ ਚ ਨਹੀਂ ਆਇਆ, ਕਿਉਂਕਿ ਬੈਰਾਗੀ ਸਾਧ ਨੇ ਇਹਨੂੰ ਰੋਕ ਦਿੱਤਾ ਵੀ ਤੂੰ ਉੱਥੇ ਨਹੀਂ ਜਾਣਾ। ਤੋ ਸਤਿਗੁਰਾਂ ਨੇ ਸੁਭਾਵਕ ਹੀ ਬਚਨ ਕੀਤਾ, ਨਾ ਬਾਈਆ ਨਾ ਤੇਈਆ, ਕਿ ਨਾ ਹੁਣ ਬਾਈਆ ਰਹੇਗਾ ਨਾ ਤੇਈਆ ਰਹੇਗਾ। ਇਹ ਸਾਰੇ ਨਗਰ ਉਜੜ ਗਏ। ਹੋਣੀ ਸੀ ਮਹਾਰਾਜ ਜੀ ਨੇ ਜਿਹੜੀ ਆਪਣੀ ਰਸਨਾ ਤੋਂ ਦੱਸ ਦਿੱਤੀ ਵੀ ਇੱਦਾਂ ਵਰਤਣੀ ਹੈ। ਤੋ ਇਹ ਸਾਰਾ ਪਿੰਡ ਉਜੜ ਗਏ, ਹੋਰ ਵੀ ਨੇੜੇ ਕਈ ਪਿੰਡ ਉਜੜ ਗਏ। ਸ਼ੇਖੇ ਤੋਂ ਚੱਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਹਡਿਆਏ ਪਹੁੰਚੇ ਹਨ, ਬਰਨਾਲੇ ਦੇ ਲਾਗੇ। ਇਹ ਪਵਿੱਤਰ ਨਗਰ ਹੈ ਜਿੱਥੇ ਸਤਿਗੁਰਾਂ ਨੇ ਚਰਨ ਪਾਏ ਨੇ ਹਡਿਆਏ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਚਰਨ ਪਾ ਕੇ ਜੋ ਕੌਤਕ ਵਰਤਾ ਰਹੇ ਨੇ, ਆਓ ਸਰਵਣ ਕਰੀਏ। ਇਕਾਗਰਤਾ ਬਣਾਉਣ ਵਾਸਤੇ ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਕੀਏ ਜੀ। ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਵੈਰ ਅਡਿਆਏ ਨਗਰ ਤੇ ਉਤਰ ਰਹੇ ਸ਼ੁਭ ਥਾਏ।
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹੰਡਿਆਏ ਨਗਰ ਪਹੁੰਚੇ ਤੇ ਹੰਡਿਆਏ ਨਗਰ ਦੇ ਬਾਹਰ ਬਾਹਰ ਹੀ, ਕਿਉਂਕਿ ਨਗਰ ਦੇ ਵਿੱਚ ਸਤਿਗੁਰਾਂ ਨੇ ਬਹੁਤ ਘੱਟ ਡੇਰਾ ਰੱਖਿਆ। ਜਦੋਂ ਵੀ ਉਤਰਦੇ ਸੀ ਨਗਰ ਤੋਂ ਬਾਹਰ ਹੀ ਆਸਣ ਰੱਖਦੇ ਸੀ। ਗੁਰੂ ਤੇਗ ਬਹਾਦਰ ਸਾਹਿਬ ਦਾ ਵੀ ਇਹੀ ਸੁਭਾਅ ਹੈ, ਪਹਿਲੇ ਗੁਰੂ ਸਾਹਿਬਾਨਾਂ ਦਾ ਵੀ ਇਹੀ ਸੁਭਾਅ ਸੀ। ਗੁਰੂ ਨਾਨਕ ਪਾਤਸ਼ਾਹ ਵੀ ਕਦੇ ਨਗਰ ਦੇ ਵਿੱਚ ਨਹੀਂ ਸੀ ਜਾਂਦੇ, ਨਗਰ ਦੇ ਬਾਹਰ ਬਾਹਰ ਹੀ ਡੇਰਾ ਜ਼ਿਆਦਾ ਤੌਰ ਤੇ ਰੱਖਿਆ ਕਰਦੇ ਸਨ, ਕਿਉਂਕਿ ਨੌਵੇਂ ਪਾਤਸ਼ਾਹ ਨਾਲ ਸੰਗਤ ਵੀ ਬਹੁਤ ਹੈ, ਬਹੁਤ ਸਾਰੇ ਸਾਧੂ ਮਹਾਤਮਾ ਸਤਿਗੁਰਾਂ ਦੇ ਨਾਲ ਸਨ। ਤੋ ਇਸ ਕਰਕੇ ਸਤਿਗੁਰਾਂ ਨੇ ਹੰਡਿਆਏ ਨਗਰ ਦੇ ਬਾਹਰ ਬਾਹਰ ਖੁੱਲੀ ਜਗ੍ਹਾ ਵੇਖ ਕੇ ਡੇਰਾ ਕੀਤਾ, ਉੱਥੇ ਉਤਰੇ ਨੇ ਸ਼ੁਭ ਥਾਂ ਤੇ।
ਬੈਠੇ ਗੁਰੂ ਬਿਰਾਜੇ ਨਿਉ ਗ੍ਰੋਧ ਕੀ ਛਾਏ।
ਉੱਥੇ ਨਿਉ ਗ੍ਰੋਧ ਦਾ ਦਰਖਤ ਸੀ। ਨਿਉ ਗ੍ਰੋਧ ਦਾ ਦਰਖਤ ਦਾ ਮਤਲਬ ਬੋੜ ਦਾ ਦਰਖਤ। ਬੋੜ ਦਾ ਦਰਖਤ ਸੀ। ਉਸ ਬੋੜ ਦੇ ਦਰਖਤ ਦੇ ਥੱਲੇ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਬੈਠੇ ਨੇ, ਉਹਦੇ ਥੱਲੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਉਤਾਰਾ ਕੀਤਾ ਹੈ। ਬੋਰਡ ਦੀ ਛਾਂ ਥੱਲੇ ਸਤਿਗੁਰਾਂ ਨੇ ਡੇਰਾ ਕੀਤਾ ਤੇ ਮਹਾਰਾਜ ਜੀ ਦੀ ਨਿਗਾਹ ਇੱਕ ਬੰਦੇ ਤੇ ਪਈ। ਉੱਥੇ ਕੋਈ ਹੰਡਿਆਏ ਪਿੰਡ ਦਾ ਹੀ ਬੰਦਾ ਸੀ, ਉਹ ਬਾਹਰ ਡੱਗਾ ਹੋਇਆ, ਉਹਨੂੰ ਉੱਥੇ ਹੀ ਲਿਆ ਕੇ ਕਿਸੇ ਨੇ ਸੁੱਟਿਆ ਹੋਇਆ ਸੀ, ਰੋਗੀ ਸੀ ਉਹ। ਤੇ ਕਹਿੰਦੇ ਉਹਨੂੰ ਹੰਡਿਆਏ ਪਿੰਡ ਦਾ ਹੀ ਉਹ ਆਦਮੀ ਸੀ ਤੇ ਬਾਹਰਲੇ ਪਾਸੇ ਜਿੱਥੇ ਸਤਿਗੁਰਾਂ ਨੇ ਡੇਰਾ ਕੀਤਾ ਹੈ ਮਹਾਰਾਜ ਜੀ ਦੇ ਸਾਹਮਣੇ ਕੁਝ ਦੂਰੀ ਤੇ ਉਹ ਇੱਕ ਰੋਗੀ ਡਿੱਗਾ ਪਿਆ, ਇੱਕ ਆਦਮੀ ਡਿੱਗਾ ਪਿਆ ਹੈ।
ਜਵਰ ਤਨ ਚੜਿਓ ਅਗਨ ਜਨ ਦਿਓ।
ਕਹਿੰਦੇ ਉਹਦੇ ਸਰੀਰ ਨੂੰ ਬੁਖਾਰ ਚੜਿਆ ਹੋਇਆ ਸੀ, ਜਿਹੜਾ ਉਹ ਆਦਮੀ ਉੱਥੇ ਡਿੱਗਾ ਪਿਆ ਸੀ ਉਹਦੇ ਸਰੀਰ ਨੂੰ ਤਾਪ ਚੜਿਆ ਹੋਇਆ ਸੀ, ਬਹੁਤ ਜ਼ਿਆਦਾ ਤਾਪ, ਬਹੁਤ ਜ਼ਿਆਦਾ ਬੁਖਾਰ ਸੀ। ਇਦਾਂ ਜਾਪਦਾ ਸੀ ਵੀ ਜਿਵੇਂ ਉਹ ਬੁਖਾਰ ਨਹੀਂ ਅੱਗ ਲੱਗੀ ਹੋਈ ਆ ਉਹਦੇ ਤਨ ਨੂੰ ਤੇ ਉਹ ਅੱਗ ਉਹਦੇ ਸਰੀਰ ਨੂੰ ਸਾੜ ਰਹੀ ਹੈ ਜਲਾ ਰਹੀ ਹੈ ਇੰਨੀ ਜ਼ਿਆਦਾ ਤਪਸ਼ ਤੇ ਤਾਪ ਉਹਦੇ ਸਰੀਰ ਨੂੰ ਚੜਿਆ ਹੋਇਆ ਹੈ
ਮੁਖ ਸੋ ਕਤਲੇ ਸਵਾਸ ਸਜੂਰ
ਮੂੰਹ ਸੁੱਕ ਰਿਹਾ ਪਿੰਡ ਵਾਲੇ ਸਮਝਦੇ ਸੀ ਵੀ ਹੁਣ ਜਦੋਂ ਇਹੋ ਜਿਹਾ ਕਿਸੇ ਨੂੰ ਜ਼ਿਆਦਾ ਬੁਖਾਰ ਚੜ ਜਾਂਦਾ ਸੀ ਮਹਾਮਾਰੀ ਫੈਲੀ ਹੋਈ ਸੀ ਪਿੰਡ ਚ ਹੰਡਿਆਏ ਚ ਉਹ ਬੰਦਿਆਂ ਨੂੰ ਬਾਹਰ ਚੁੱਕ ਕੇ ਸੁੱਟ ਜਾਂਦੇ ਸੀ ਵੀ ਇਹਨੇ ਤਾਂ ਹੁਣ ਮਾਰੀ ਜਾਣਾ ਨਹੀਂ ਤਾਂ ਪਿੰਡ ਚ ਹੋਰ ਫੈਲਾਏਗਾ ਰੋਗ ਤੂੰ ਇਹਨੂੰ ਵੀ ਉੱਥੇ ਬਾਹਰ ਛੱਡ ਗਏ ਸੀ ਤੇ ਤਨ ਤੇ ਤਾਪ ਚੜਿਆ ਹੋਇਆ ਮੂੰਹ ਉਹਦਾ ਸੁੱਕ ਰਿਹਾ ਸੀ ਲੰਮੇ ਲੰਮੇ ਹੌਕੇ ਭਰਦਾ ਸੀ ਸਾਹ ਭਰਦਾ ਸੀ
ਕੰਪਤ ਕਾਇਆ ਸੰਕਟ ਘੋਰ
ਤਨ ਉਹਦਾ ਕੰਬਦਾ ਸੀ ਬੁਖਾਰ ਜੋ ਚੜਿਆ ਹੋਇਆ ਸੀ ਤਾਪ ਬਹੁਤ ਜ਼ਿਆਦਾ ਸੀ ਤਾਪ ਕਰਕੇ ਸਰੀਰ ਕੰਬਦਾ ਹੈ ਬਹੁਤ ਜ਼ਿਆਦਾ ਘੋਰ ਭਿਆਨਕ ਸੰਕਟ ਉਸ ਬੰਦੇ ਨੂੰ ਆਪਣੇ ਤਨ ਤੇ ਸਹਿਣਾ ਪੈ ਰਿਹਾ
ਸਿਰ ਅਰ ਹਾਰ ਫੋਰਨ ਕਨੇ
ਉਹਦਾ ਸਿਰ ਪਾਟਦਾ ਦਰਦ ਦੇ ਨਾਲ ਇੰਨਾ ਜ਼ਿਆਦਾ ਬੁਖਾਰ ਤਾਪ ਹੈ ਕਿ ਸਿਰ ਦਰਦ ਦੇ ਨਾਲ ਪਾਟਦਾ ਹੱਡ ਟੁੱਟਦੇ ਨੇ ਜਿਹਨੂੰ ਹੱਡ ਫੋਰਨੀ ਕਹਿੰਦੇ ਨੇ ਨਾ ਵੀ ਹੱਡ ਟੁੱਟਦੇ ਨੇ ਸਰੀਰ ਦੀਆਂ ਹੱਡੀਆਂ ਦੇ ਵਿੱਚ ਵੀ ਚੀਸਾਂ ਉੱਠਦੀਆਂ ਨੇ ਇੰਨੀ ਜ਼ਿਆਦਾ ਦਰਦ ਉਹਦੇ ਤਨ ਦੇ ਵਿੱਚ ਹੋ ਰਹੀ ਹੈ
ਪੀੜਤ ਜਵਰ ਤੇ ਜਾਏ ਨਾ ਬਣੇ
ਜਿੰਨੀ ਪੀੜ ਉਹਨੂੰ ਬੁਖਾਰ ਕਰਕੇ ਚੜੀ ਹੋਈ ਹੈ ਸਰੀਰ ਚ ਦਰਦ ਹੋ ਰਹੀ ਹੈ ਸਿਰ ਦੇ ਵਿੱਚ ਸਾਰਾ ਤਨ ਉਹਦਾ ਦਰਦ ਹੋ ਰਿਹਾ ਕਿੰਨਾ ਕੁ ਦਰਦ ਹੋ ਰਿਹਾ ਕਹਿੰਦੇ ਵੀ ਉਹਦੇ ਕੋਲੋਂ ਬਿਆਨ ਵੀ ਕਰਕੇ ਨਹੀਂ ਦੱਸੀ ਜਾ ਰਹੀ ਮੂੰਹ ਤੋਂ ਵੀ ਬੋਲਿਆ ਨਹੀਂ ਜਾਂਦਾ ਇੰਨਾ ਜ਼ਿਆਦਾ ਦਰਦ ਉਹਦੇ ਤਨ ਤੇ ਸਰੀਰ ਤੇ ਹੋ ਰਿਹਾ ਜਿਹੜਾ ਦੱਸਿਆ ਨਹੀਂ ਜਾ ਸਕਦਾ
ਕਬ ਬੈਠੇ ਕਬ ਭੂਮੈ ਪਰੇ
ਉੱਠ ਕੇ ਬੈਠ ਜਾਂਦਾ ਦਰਦ ਦੇ ਨਾਲ ਤੇ ਕਦੇ ਇੰਨਾ ਜ਼ਿਆਦਾ ਦਰਦ ਹੁੰਦਾ ਵੀ ਜ਼ਮੀਨ ਤੇ ਲੇਟਣ ਲੱਗ ਪੈਂਦਾ ਕਦੇ ਬੈਠ ਜਾਂਦਾ ਉੱਠ ਕੇ ਕਦੇ ਜ਼ਮੀਨ ਦੇ ਉੱਤੇ ਲੇਟਣ ਲੱਗ ਪੈਂਦਾ
ਕਬ ਅੰਗੜਾਏ ਜਮਨ ਕਰੇ
ਕਦੇ ਅੰਗੜਾਈਆਂ ਲੈਂਦਾ ਬੁਖਾਰ ਕਰਕੇ ਸਰੀਰ ਦੀ ਆਕੜ ਭੰਨਦਾ ਹੈ ਨਿਹੰਗ ਸਿੰਘ ਤਾਂ ਬੁਖਾਰ ਨੂੰ ਕਹਿੰਦੇ ਵੀ ਆਕੜ ਪਾਨੀ ਨੇ ਜੇ ਬੁਖਾਰ ਚੜ ਜੇ ਤੇ ਕਹਿੰਦੇ ਆਕੜ ਪੰਨ ਹੋਇਆ ਤੇ ਕਹਿੰਦੇ ਆਕੜਾਂ ਭੰਨਦਾ ਭਾਵ ਸਰੀਰ ਦੀਆਂ ਗੜਾਈਆਂ ਲੈਂਦਾ ਜੰਭਾਈਆਂ ਲੈਂਦਾ ਉਬਾਸੀਆਂ ਲੈਂਦਾ ਬੁਖਾਰ ਕਰਕੇ
ਵਿਆਕੁਲ ਦੇਖ ਗੁਰੂ ਬਚ ਏਕੋ ਅਹੈ ਪਾਏ ਦੁੱਖ ਰਿਓ
ਸਾਹਮਣੇ ਮਹਾਰਾਜ ਜੀ ਵੇਖ ਰਹੇ ਸੀ ਵੀ ਬੜਾ ਦੁਖੀ ਹੈ ਬੰਦਾ ਉਹਨੂੰ ਵਿਆਕੁਲ ਹੋਇਆ ਵੇਖ ਕੇ ਦੁਖੀ ਹੋਇਆ ਵੇਖ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਪੁੱਛਣ ਲੱਗੇ ਭਾਈ ਇਹ ਕੌਣ ਹੈ ਬੜਾ ਦੁਖੀ ਹੈ ਬੜਾ ਰੋਗੀ ਜਾਪਦਾ ਵੀ ਸਰੀਰ ਕਦੇ ਬੈਠਦਾ ਕਦੇ ਉੱਠਦਾ ਤੇ ਕਦੇ ਲੇਟ ਜਾਂਦਾ ਕਦੇ ਜ਼ਮੀਨ ਤੇ ਪਸਰਨ ਲੱਗ ਪੈਂਦਾ ਕਦੇ ਜੰਭਾਈਆਂ ਲੈਂਦਾ ਵੀ ਇਹ ਹੈ ਕੌਣ ਤੇ ਇਹਨੂੰ ਏਦਾਂ ਦਾ ਕਿਹੜਾ ਰੋਗ ਲੱਗਾ ਹੋਇਆ ਜਿਹੜਾ ਇੱਥੇ ਦੁਖੀ ਹੋ ਰਿਹਾ
ਆਪਣੇ ਘਰ ਕਿਉਂ ਜਾਏ ਨਾ ਪਰਿਓ
ਆਪਣੇ ਘਰ ਕਿਉਂ ਨਹੀਂ ਪਿਆ ਹੋਇਆ ਜੇ ਇੰਨਾ ਇਹਨੂੰ ਰੋਗ ਲੱਗਾ ਹੋਇਆ ਤੇ ਰੋਗੀ ਬੰਦੇ ਦਾ ਤੇ ਘਰ ਦੇ ਵਿੱਚ ਇਲਾਜ ਕਰਦੇ ਨੇ ਇਹ ਆਪਣੇ ਘਰ ਦੇ ਵਿੱਚ ਕਿਉਂ ਨਹੀਂ ਪਿਆ ਹੋਇਆ ਇੱਥੇ ਬਾਹਰ ਆ ਕੇ ਕਿਉਂ ਪਿਆ ਹੋਇਆ ਨਗਰੋਂ ਬਾਹਰ ਆ ਕੇ ਕਿਉਂ ਡੇਰਾ ਕੀਤਾ ਹੋਇਆ
ਮਹਿਰ ਪ੍ਰਿਥੀ ਪਰ ਰਜਸੋਂ ਭਰਿਓ
ਇੱਥੇ ਬਾਹਰ ਜ਼ਮੀਨ ਦੇ ਉੱਤੇ ਥੱਲੇ ਹੀ ਪਿਆ ਕੋਈ ਥੱਲੇ ਆਸਣ ਨਹੀਂ ਵਿਛਾਇਆ ਕੋਈ ਬਿਸਤਰਾ ਨਹੀਂ ਵਿਛਾਇਆ ਏਦਾਂ ਮਿੱਟੀ ਦੇ ਵਿੱਚ ਰੁਲ ਰਿਹਾ ਤੇ ਸਾਰਾ ਸਰੀਰ ਇਹਦਾ ਮਿੱਟੀ ਮਿੱਟੀ ਹੋ ਰਿਹਾ ਸਾਰੇ ਸਰੀਰ ਤੇ ਇਹਦੇ ਧੂੜ ਤੇ ਮਿੱਟੀ ਜੰਮੀ ਹੋਈ ਹੈ
ਤੇ ਪੁਰ ਕੇ ਮਨ ਇੱਕ ਦੋਏ ਦੀਨ ਮਨੋ ਸੁਨ ਬੋਲੇ ਸੋਏ
ਉਸੇ ਹੰਡਿਆਏ ਪਿੰਡ ਦੇ ਇੱਕ ਦੋ ਬੰਦੇ ਸਤਿਗੁਰਾਂ ਦੇ ਕੋਲ ਬੈਠੇ ਸੀ ਉਹ ਬੜੇ ਦੀਨ ਮਨੇ ਹੋ ਕੇ ਦੁਖੀ ਸਨ ਪਿੰਡ ਦੇ ਵਿੱਚ ਰੋਗ ਫੈਲਿਆ ਹੋਇਆ ਸੀ ਜਿਹਨੂੰ ਤਾਪ ਚੜ੍ਹਦਾ ਸੀ ਉਹਦੇ ਪ੍ਰਾਣ ਨਿਕਲ ਜਾਂਦੇ ਸਨ ਏਦਾਂ ਦਾ ਬੁਖਾਰ ਫੈਲਿਆ ਹੋਇਆ ਸੀ ਸਾਰੇ ਪਿੰਡ ਚ ਉਹ ਜਿਹੜੇ ਪਿੰਡ ਦੇ ਇੱਕ ਦੋ ਬੰਦੇ ਮਹਾਰਾਜ ਜੀ ਕੋਲ ਬੈਠੇ ਸਨ ਜਿਹੜੇ ਜਾਣਦੇ ਸੀ ਉਸ ਬੰਦੇ ਬਾਰੇ ਜਿਹੜਾ ਰੋਗੀ ਹੈ ਉਹਦੇ ਬਾਰੇ ਚੰਗੀ ਤਰ੍ਹਾਂ ਜਾਣਦੇ ਸੀ ਉਹ ਬੋਲੇ ਦੀਨ ਮਨੇ ਹੋ ਕੇ ਬੜਾ ਨਿਮਰਤਾ ਮਨ ਚ ਹਲੀਮੀ ਧਾਰਨ ਕਰਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਕਹਿਣ ਲੱਗੇ
ਇਸ ਕੋ ਚੜਿਓ ਬਡੋ ਜਵਰ ਜ਼ੋਰ
ਲੱਗੇ ਮਹਾਰਾਜ ਜੀ ਇਹਨੂੰ ਜ਼ਵਰ ਚੜਿਆ ਹੋਇਆ ਜ਼ਵਰ ਕਹਿੰਦੇ ਨੇ ਤਾਪ ਨੂੰ ਬੁਖਾਰ ਨੂੰ ਮਹਾਰਾਜ ਇਹਨੂੰ ਬਹੁਤ ਜ਼ਿਆਦਾ ਭਿਆਨਕ ਬੁਖਾਰ ਚੜਿਆ ਹੋਇਆ ਤਾਪ ਚੜਿਆ ਹੋਇਆ
ਪਾਏ ਰਿਓ ਸੰਕਟੋਰ ਘੋਰ
ਉਸ ਬੁਖਾਰ ਕਰਕੇ ਇਹਨੂੰ ਇਹ ਬੜਾ ਭਿਆਨਕ ਸੰਕਟ ਸਹਿਣਾ ਪੈ ਰਿਹਾ ਬਹੁਤ ਜ਼ਿਆਦਾ ਡਾਢਾ ਦੁੱਖ ਇਹਨੂੰ ਚੱਲਣਾ ਪੈ ਰਿਹਾ।
ਰਾਤ ਦੁਬਰੋ ਪੀਰੋ ਰੰਗ,
ਮਹਾਰਾਜ ਉਹਦੇ ਨਾਲ ਇਹਦਾ ਸਰੀਰ ਦੁਬਲਾ ਹੋ ਗਿਆ ਤੇ ਇਹਦੇ ਸਰੀਰ ਦਾ ਰੰਗ ਜਿਹੜਾ ਉਹ ਪੀਲਾ ਹੋ ਚੁੱਕਾ ਹੈ।
ਭਇਓ ਨਿਬਲ ਜੇ ਸਗਰੋ ਅੰਗ,
ਇਹਦੇ ਸਰੀਰ ਦੇ ਸਾਰੇ ਅੰਗ ਉਸ ਬੁਖਾਰ ਕਰਕੇ ਨਿਬਲ ਹੋ ਚੁੱਕੇ ਨੇ, ਇਹਦੇ ਸਰੀਰ ਦਾ ਬਲ ਟੁੱਟ ਚੁੱਕਾ ਹੈ, ਸਰੀਰ ਦੇ ਸਾਰੇ ਅੰਗ ਨਿਰਬਲ ਤੇ ਕਮਜ਼ੋਰ ਹੋ ਚੁੱਕੇ ਨੇ, ਇਹੋ ਜਿਹਾ ਭਾਰੀ ਬੁਖਾਰ ਇਹਨੂੰ ਚੜਿਆ ਹੋਇਆ।
ਮੈਂ ਭੋਜਨ ਕੀ ਰੁਚੀ ਉਰ ਜਾਗੇ,
ਇਹਨੂੰ ਪ੍ਰਸ਼ਾਦੇ ਪਾਣੀ ਦੀ ਵੀ ਰੁਚੀ ਨਹੀਂ ਜਾਗਦੀ, ਕਿਉਂਕਿ ਜਦੋਂ ਬੁਖਾਰ ਚੜ ਜਾਂਦਾ ਸਾਡੇ ਪਿੰਡ ਚ ਫੈਲਿਆ ਹੋਇਆ, ਜਿਹਨੂੰ ਚੜ ਜਾਂਦਾ ਫਿਰ ਉਹਨੂੰ ਰੋਟੀ ਦੀ ਭੁੱਖ ਵੀ ਨਹੀਂ ਲੱਗਦੀ। ਮਹਾਰਾਜ ਇਹਨੇ ਕਈ ਦਿਨਾਂ ਦਾ ਪ੍ਰਸ਼ਾਦਾ ਪਾਣੀ ਵੀ ਨਹੀਂ ਛਕਿਆ, ਇਹਨੂੰ ਭੁੱਖ ਵੀ ਨਹੀਂ ਲੱਗਦੀ, ਇਹਨੇ ਭੋਜਨ ਵੀ ਨਹੀਂ ਛਕਿਆ। ਕਈ ਦਿਨਾਂ ਦਾ ਇਹ ਪਿਆ ਹੋਇਆ, ਰਾਤ ਦਿਨ ਦੁੱਖ ਦੇ ਵਿੱਚ ਇਹਦੀ ਬਤੀਤ ਹੁੰਦੀ ਹੈ, ਦਿਨੇ ਵੀ ਤੜਫਦਾ ਰਹਿੰਦਾ ਤੇ ਰਾਤ ਵੀ ਇਹਨੂੰ ਨੀਂਦ ਨਹੀਂ ਪੈਂਦੀ, ਰਾਤ ਨੂੰ ਵੀ ਇਹ ਤੜਫਦਾ ਹੀ ਰਹਿੰਦਾ ਹੈ।
ਇਸ ਨਗਰੀ ਮੈਂ ਜਵਰ ਕੋ ਜ਼ੋਰ,
ਸਾਡੇ ਇਸ ਪਿੰਡ ਹੰਡਿਆਏ ਦੇ ਵਿੱਚ ਨਗਰ ਦੇ ਵਿੱਚ ਇਹ ਬੁਖਾਰ ਦਾ ਜ਼ੋਰ ਚੱਲ ਰਿਹਾ। ਅੱਜ ਕੱਲ ਇਹ ਬਿਮਾਰੀ ਸਾਡੇ ਨਗਰ ਦੇ ਵਿੱਚ ਫੈਲੀ ਹੋਈ ਹੈ, ਕਈਆਂ ਨੂੰ ਨਿਗਲ ਚੁੱਕੀ ਹੈ, ਕਈ ਇਸ ਬਿਮਾਰੀ ਕਰਕੇ ਮਰ ਚੁੱਕੇ ਨੇ, ਕਈਆਂ ਨੂੰ ਇਹ ਬੁਖਾਰ ਚੜਿਆ ਹੋਇਆ।
ਗਨ ਮਾਨਵ ਪ੍ਰਾਪਤ ਦੁੱਖ ਘੋਰ,
ਮਹਾਰਾਜ ਬਹੁਤ ਸਾਰੇ ਸਾਡੇ ਪਿੰਡ ਦੇ ਲੋਕ ਇਸ ਦੁੱਖ ਕਰਕੇ ਦੁਖੀ ਨੇ, ਇਸ ਰੋਗ ਕਰਕੇ ਬਹੁਤ ਜ਼ਿਆਦਾ ਦੁਖੀ ਤੇ ਵਿਆਕੁਲ ਤੇ ਬੇਬਲ ਹਨ।
ਦੇਖ ਤੋ ਜਾਸੀ ਇਸ ਕੋ ਹਾਲ, ਤਸਬੋ ਨਰਕੋ ਕਸ਼ਟ ਵਿਸਾਲ।
ਜਿਸ ਤਰ੍ਹਾਂ ਦਾ ਹਾਲ ਤੁਸੀਂ ਇਹਦਾ ਵੇਖ ਰਹੇ ਹੋ ਨਾ ਕਿ ਇੱਥੇ ਇਹ ਤਾਂ ਬਾਹਰ ਪਿਆ, ਕਈ ਪਿੰਡ ਦੇ ਅੰਦਰ ਨੇ। ਮਹਾਰਾਜ ਜਿਸ ਤਰ੍ਹਾਂ ਦੀ ਹਾਲਤ ਤੁਸੀਂ ਇਹਦੀ ਵੇਖ ਰਹੇ ਹੋ, ਇਹ ਤੜਫ ਰਿਹਾ, ਏਦਾਂ ਦਾ ਕੱਲਾ ਇਹਦਾ ਹਾਲ ਨਹੀਂ, ਸਾਡੇ ਪਿੰਡ ਵਿੱਚ ਕਈ ਬੰਦਿਆਂ ਦੀ ਇਹੋ ਜਿਹੀ ਹਾਲਤ ਹੈ, ਕਈਆਂ ਦੇ ਇਹੋ ਜਿਹੇ ਹਾਲਾਤ ਬਣੇ ਹੋਏ ਨੇ, ਕਈਆਂ ਨੂੰ ਇਹੋ ਜਿਹਾ ਭਿਆਨਕ ਬੁਖਾਰ ਤੇ ਤਾਪ ਚੜਿਆ ਹੋਇਆ ਹੈ।
ਮ੍ਰਿਤਕੇ ਬਸੀ ਸੈਂਕੜੇ ਹੋਏ,
ਮਹਾਰਾਜ ਇੱਥੇ ਬਸ ਨੇ, ਕਈਆਂ ਨੂੰ ਚੜਿਆ ਹੋਇਆ ਤੇ ਕਈਆਂ ਜਿਨ੍ਹਾਂ ਨੂੰ ਚੜਿਆ ਸੀ ਇਹ ਬੁਖਾਰ, ਕਈ ਮਰ ਵੀ ਚੁੱਕੇ ਨੇ, ਕਈਆਂ ਦੀ ਮੌਤ ਵੀ ਹੋ ਚੁੱਕੀ ਹੈ ਤੇ ਇੱਕ ਦੋ ਨਹੀਂ ਮਹਾਰਾਜ, ਅਣਗਿਣਤ ਲੋਕ ਸੈਂਕੜਿਆਂ ਦੇ ਹਿਸਾਬ ਦੇ ਨਾਲ ਇਸ ਤਾਪ ਦੇ ਰੋਗ ਕਰਕੇ ਮਰ ਚੁੱਕੇ ਨੇ, ਉਹਨਾਂ ਦੀ ਮੌਤ ਹੋ ਚੁੱਕੀ ਹੈ।
ਜਵਰ ਕੇ ਗੋਰੇ ਨਹੀਂ ਖਲੋਰੇ,
ਤੇ ਜਵਰ ਦੇ ਇਸ ਬੁਖਾਰ ਦੇ ਸੱਟੇ ਹੋਏ ਜਿਹੜੇ ਡਿੱਗ ਜਾਂਦੇ ਨੇ ਉਹ ਮੁੜ ਕੇ ਖਲੋਣ ਜੋਗੇ ਨਹੀਂ ਰਹਿੰਦੇ, ਜਿਨ੍ਹਾਂ ਨੂੰ ਇਹ ਬੁਖਾਰ ਚੜ ਜਾਂਦਾ ਮਹਾਰਾਜ ਉਹ ਇਹੋ ਜਿਹਾ ਡਿੱਗਦੇ ਨੇ ਕਿ ਮੁੜ ਕੇ ਖਲੋਣ ਜੋਗੇ ਨਹੀਂ ਰਹਿੰਦੇ।
ਹਾਹਾਕਾਰ ਹੋਤਪੁਰ ਮਾਹੇ,
ਨਗਰ ਦੇ ਵਿੱਚ ਮਹਾਰਾਜ ਜੀ ਹਾਹਾਕਾਰ ਮਚੀ ਹੋਈ ਹੈ, ਘਰ ਘਰ ਦੇ ਵਿੱਚ ਹਾਹਾਕਾਰ ਮਚੀ ਹੋਈ, ਪਿੰਡ ਹੋਵੇ ਪਿੰਡ ਦੇ ਵਿੱਚ ਤਾਂ ਇੱਕ ਮੌਤ ਹੋ ਜੇ ਤੇ ਸਾਰੇ ਪਿੰਡ ਚ ਤਰਾਸ ਤਰਾਸ ਹੋ ਜਾਂਦੀ ਹੈ, ਤੇ ਇੱਕੋ ਪਿੰਡ ਦੇ ਵਿੱਚ 15-20-50 ਮੌਤਾਂ 100 ਮੌਤਾਂ ਇਕੱਠੀਆਂ ਹੀ ਹੋ ਜਾਣ ਉੱਤੜ ਉੱਤੀ, ਤੇ ਫਿਰ ਤਾਂ ਭਿਆਨਕ ਉਸ ਵੇਲੇ ਸਾਰੇ ਪਿੰਡ ਦੇ ਵਿੱਚ ਤਰਾਸ ਫੈਲਦਾ। ਕਹਿੰਦੇ ਮਹਾਰਾਜ ਸਾਰਾ ਪਿੰਡ ਹਾਹਾਕਾਰ ਕਰ ਰਿਹਾ, ਸਾਰੇ ਨਗਰ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ।
ਜੀਵਨ ਆਸਾ ਜੀਵਨ ਨਾਏ,
ਜੀਵਨ ਦੀ ਆਸ ਹੀ ਨਹੀਂ ਰਹੀ ਲੋਕਾਂ ਦੇ ਮਨ ਚ, ਲੋਕ ਬੜੇ ਦੁਖੀ ਨੇ, ਹਰ ਇੱਕ ਬੰਦਾ ਡਰਦਾ ਵੀ ਕਿਤੇ ਬੁਖਾਰ ਸਾਨੂੰ ਨਾ ਚੜ ਜੇ, ਤੇ ਜਿਹਨੂੰ ਬੁਖਾਰ ਚੜਦਾ ਉਹਦੇ ਨੇੜੇ ਨਹੀਂ ਜਾਂਦੇ ਵੀ ਇਹਦੇ ਤੋਂ ਕਿਤੇ ਸਾਨੂੰ ਨਾ ਲੱਗ ਜੇ, ਇਹਦੇ ਤੋਂ ਸਾਨੂੰ ਨਾ ਚੜ ਜਾਏ, ਏਦਾਂ ਮਹਾਰਾਜ ਜੀ ਬਹੁਤ ਜ਼ਿਆਦਾ ਲੋਕ ਡਰੇ ਤੇ ਸਹਿਮੇ ਹੋਏ ਨੇ।
ਘਰ ਘਰ ਹਾਰੇ ਗਨ ਉਪਚਾਰ,
ਅਨੇਕਾਂ ਪ੍ਰਕਾਰ ਦੇ ਉਪਚਾਰ ਕਰ ਕਰਕੇ ਜਿੰਨੇ ਵੈਦਾਂ ਨੇ ਉਪਚਾਰ ਦੱਸੇ, ਦਵਾਈਆਂ ਜੜੀਆਂ ਬੂਟੀਆਂ ਦੱਸੀਆਂ, ਸਾਰੇ ਇਲਾਜ ਕਰ ਕਰਕੇ ਹਾਰ ਗਏ, ਪਰ ਕੋਈ ਇਲਾਜ ਕਾਰਗਰ ਨਹੀਂ ਹੁੰਦਾ, ਕੋਈ ਵੀ ਇਲਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਸਫਲ ਨਹੀਂ ਹੁੰਦਾ।
ਰੰਗ ਕਰਾਵ ਸਭ ਕੇ ਇੱਕ ਸਾਰ,
ਹੈਰਾਨੀ ਤਾਂ ਇਹ ਗੱਲ ਹੈ ਵੀ ਇਹ ਬੁਖਾਰ ਜਿਹੋ ਜਿਹਾ ਰਾਜੇ ਨੂੰ ਚੜਦਾ ਉਹੋ ਜਿਹਾ ਰੰਗ ਭਿਖਾਰੀ ਨੂੰ ਵੀ ਚੜਦਾ, ਇਹ ਨਹੀਂ ਕਿ ਭਿਖਾਰੀ ਨੂੰ ਹੋਰ ਢੰਗ ਨਾਲ ਤੇ ਜਿਹੜਾ ਸ਼ਾਹੂਕਾਰ ਹੈ ਉਹਨੂੰ ਹੋਰ ਇੱਕੋ ਜਿਹਾ, ਭਿਖਾਰੀ ਤੇ ਰਾਜੇ ਦੋਵਾਂ ਨੂੰ ਇੱਕੋ ਜਿਹਾ ਇਹ ਬੁਖਾਰ ਤਾਪ ਚੜਦਾ ਹੈ।
ਕੰਪਤ ਦੁੱਖ ਪਾਏ ਬਡੇਰਾ,
ਮਹਾਰਾਜ ਜੀ ਇਹ ਬੜਾ ਵੱਡਾ ਦੁੱਖ ਇਹਨੂੰ ਪ੍ਰਾਪਤ ਹੋ ਰਿਹਾ ਤੇ ਉਸ ਦੁੱਖ ਕਰਕੇ ਇਹ ਕੰਬ ਰਿਹਾ। ਵੇਖੋ ਤੁਸੀਂ ਇਹਦੀ ਹਾਲਤ, ਇਹ ਕੱਲੇ ਦੀ ਨਹੀਂ ਹੈ, ਪਿੰਡ ਦੇ ਵਿੱਚ ਇਹਦੇ ਵਰਗੇ ਹੋਰ ਵੀ ਕਈ ਨੇ ਜਿਨ੍ਹਾਂ ਦੀ ਇਹੋ ਜਿਹੀ ਹਾਲਤ ਹੋ ਰਹੀ ਹੈ, ਤਾਂ ਬਾਹਰ ਇੱਥੇ ਆ ਕੇ ਪਿਆ ਹੋਇਆ, ਤਾਂ ਆਪ ਜੀ ਨੂੰ ਨਜ਼ਰ ਆ ਗਿਆ, ਨਹੀਂ ਤਾਂ ਪਿੰਡ ਵਿਚ ਵੀ ਇਹੀ ਹਾਲਾਤ ਨੇ।
ਬੋਲਣ ਸ਼ਕਤ ਵੀ ਨਾ ਇਸ ਬੇਰਾ,
ਇੰਨਾ ਜ਼ਿਆਦਾ ਦੁਖੀ ਹੈ ਬੁਖਾਰ ਕਰਕੇ ਤਾਪ ਕਰਕੇ ਵੀ ਇਹਦੇ ਚ ਹੁਣ ਬੋਲਣ ਦੀ ਸ਼ਕਤੀ ਵੀ ਕੋਈ ਨੀ, ਇਹ ਬੋਲ ਵੀ ਨਹੀਂ ਸਕਦਾ ਮਹਾਰਾਜ, ਬੋਲ ਕੇ ਆਪਣਾ ਦੁੱਖ ਵੀ ਨਹੀਂ ਦੱਸ ਸਕਦਾ।
ਸੁੱਖ ਗਇਓ ਮੁਖ ਲੇਟਤ ਹੈ,
ਮਹਾਰਾਜ ਇਹਦਾ ਮੂੰਹ ਸੁੱਕ ਗਿਆ, ਬਿਲਕੁਲ ਮੂੰਹ ਸੁੱਕਦਾ ਹੈ ਤੇ ਬਹੁਤ ਜ਼ਿਆਦਾ ਸੁੱਕ ਚੁੱਕਾ ਤੇ ਹੁਣ ਇਹ ਧਰਤੀ ਦੇ ਉੱਤੇ ਦਰਦ ਨਾਲ ਲੇਟ ਰਿਹਾ, ਧਰਤੀ ਤੇ ਲੋਟ ਪੋਟ ਹੋ ਰਿਹਾ।
ਆਸਨਾ ਇਹ ਜੀਵਤ ਬਚ ਰਹੇ,
ਮਹਾਰਾਜ ਹੁਣ ਇਹਦੇ ਜੀਵਨ ਦੀ ਕੋਈ ਆਸ ਨਹੀਂ, ਕਿਉਂਕਿ ਹੁਣ ਇਹਦਾ ਅਖੀਰਲਾ ਸਮਾਂ ਹੀ ਜਾਪਦਾ ਵੀ ਹੁਣ ਜਿਹੜੀ ਇਹਦੀ ਹਾਲਤ ਹੈ, ਕਿਉਂਕਿ ਅੱਗੇ ਕਈ ਪਿੰਡ ਦੇ ਲੋਕਾਂ ਦੀ ਇਹੋ ਜਿਹੀ ਹਾਲਤ ਹੋਈ ਉਹ ਮਰ ਗਏ ਨੇ, ਇਹਦੀ ਵੀ ਹੁਣ ਮਹਾਰਾਜ ਜੀ ਅਖੀਰਲੀ ਹਾਲਤ ਲੱਗਦੀ ਹੈ, ਬਸ ਇਹਨੇ ਵੀ ਹੁਣ ਜਿਉਂਦਾ ਨਹੀਂ ਰਹਿਣਾ, ਇਸੇ ਕਰਕੇ ਘਰ ਵਾਲੇ ਨੂੰ ਬਾਹਰ ਸੱਟ ਗਏ ਨੇ ਇੱਥੇ ਵੀ ਇਹਦੀ ਮੌਤ ਹੋ ਜਾਣੀ, ਇਹਨੇ ਬਚਣਾ ਤਾਂ ਹੈ ਨਹੀਂ, ਇਸ ਕਰਕੇ ਮਹਾਰਾਜ ਜੀ ਹੁਣ ਇਹ ਅਖੀਰਲੇ ਸਮੇਂ ਤੇ ਪਹੁੰਚਿਆ ਹੋਇਆ।
ਜੇਕਰ ਰਾਵਰ ਬਸ ਉਪਚਾਰ ਕਰੋ ਕਿਰਪਾ ਦਿਓ ਦਾਨ ਉਦਾਰ।
ਮਹਾਰਾਜ ਅਸੰਭਵ ਕੰਮ ਤੁਹਾਡੇ ਵਾਸਤੇ ਸੰਭਵ ਹੈ, ਹੇ ਗਰੀਬ ਨਿਵਾਜ ਸਤਿਗੁਰੂ, ਜੇ ਤੁਹਾਡੇ ਕੋਲ ਕੋਈ ਉਪਚਾਰ ਹੈ ਇਸ ਰੋਗ ਦਾ, ਇਹਦਾ ਕੋਈ ਇਲਾਜ ਤੁਸੀਂ ਕਰ ਸਕਦੇ ਹੋ ਤਾਂ ਮਹਾਰਾਜ ਜੀ ਕਿਰਪਾ ਕਰਕੇ ਸਾਡੇ ਪਿੰਡ ਵਾਲਿਆਂ ਤੇ ਦਾਨ ਬਖਸ਼ੋ, ਤੁਹਾਡੀ ਬੜੀ ਵੱਡੀ ਮਿਹਰਮਤ ਹੋਵੇਗੀ, ਸਾਰੇ ਪਿੰਡ ਉੱਤੇ ਤੁਹਾਡਾ ਬੜਾ ਵੱਡਾ ਭਾਰੀ ਪਰ ਉਪਕਾਰ ਹੋਵੇਗਾ ਜੇ ਤੁਸੀਂ ਇਸ ਰੋਗ ਦੀ ਨਿਵਿਰਤੀ ਦਾ ਕੋਈ ਉਪਚਾਰ ਦੱਸ ਦਿਓ।
ਪੁਰਖ ਕਿਰਪਾਲ ਹੋ ਤੇ ਉਪਕਾਰੀ,
ਮਹਾਰਾਜ ਆਪ ਜੈਸੇ ਕਿਰਪਾਲੂ ਪੁਰਖ ਉਪਕਾਰੀ ਹੁੰਦੇ ਨੇ, ਪਰ ਉਪਕਾਰ ਦੀ ਬਿਰਤੀ ਰੱਖਦੇ, ਉਪਕਾਰ ਕਰਦੇ ਨੇ।
ਬੱਚੇ ਪ੍ਰਾਣ ਜੇ ਹੋਏ ਜੁਰ ਟਾਰੇ,
ਮਹਾਰਾਜ ਜੇ ਤੁਸੀਂ ਇਹਦਾ ਬੁਖਾਰ ਲਾ ਦਿਓ ਜਾਂ ਪਿੰਡ ਦੇ ਲੋਕਾਂ ਨੂੰ ਜਿਨ੍ਹਾਂ ਜਿਨ੍ਹਾਂ ਨੂੰ ਬੁਖਾਰ ਚੜਿਆ ਉਹਨਾਂ ਦਾ ਤਾਪ ਉਤਾਰ ਦਿਓ ਤਾਂ ਇਹ ਬਚ ਸਕਦੇ ਨੇ, ਇਹਨਾਂ ਨੂੰ ਜੀਵਨ ਦਾਨ ਪ੍ਰਾਪਤ ਹੋ ਸਕਦਾ।
ਬੈਠ ਬਿਰਾਜੇ ਸਤਿਗੁਰ ਜਹਾਂ, ਖਾਲਸਾ
ਜੀ ਉਸ ਬੋਰਡ ਦੇ ਥੱਲੇ ਜਿੱਥੇ ਸਤਿਗੁਰੂ ਜੀ ਬੈਠੇ ਸਨ, ਬਿਲਕੁਲ ਉਹਦੇ ਨੇੜੇ ਇੱਕ ਛੋਟਾ ਜਿਹਾ ਟੋਆ ਖੋਦਿਆ ਹੋਇਆ ਸੀ। ਟੋਆ ਜਿਹਾ ਜਿਵੇਂ ਆਮ ਕਰਕੇ ਕਈ ਥਾਵਾਂ ਤੇ ਟੋਏ ਪੁੱਟੇ ਹੁੰਦੇ, ਉਹਨਾਂ ਚ ਪਾਣੀ ਇਕੱਠਾ ਹੋ ਜਾਂਦਾ। ਜਿੱਥੇ ਸਤਿਗੁਰੂ ਜੀ ਬੈਠੇ ਸਨ ਬਿਲਕੁਲ ਮਹਾਰਾਜ ਜੀ ਦੇ ਨੇੜੇ ਹੀ ਕੁਝ ਦੂਰੀ ਤੇ ਇੱਕ ਟੋਆ ਖਨਿਆ ਹੋਇਆ, ਖੋਦਿਆ ਹੋਇਆ ਟੋਆ ਸੀ।
ਸੋ ਜਲ ਸੋ ਪੂਰਨ ਤਿਸ ਕਾਲ,
ਜਿਹੜਾ ਟੋਆ ਸੀ ਪਾਣੀ ਨਾਲ ਭਰਿਆ ਹੋਇਆ ਸੀ। ਉਸ ਸਮੇਂ ਜਦੋਂ ਸਤਿਗੁਰੂ ਜੀ ਨੇ ਵੇਖਿਆ ਤੇ ਉਹ ਟੋਆ ਪਾਣੀ ਨਾਲ ਜਲ ਨਾਲ ਭਰਿਆ ਹੋਇਆ।
ਇਧਰ ਚਲਾਏ ਬਿਲੋਕ ਕਿਰਪਾਲ,
ਸਤਿਗੁਰੂ ਜੀ ਨੇ ਉਸ ਟੋਏ ਦੇ ਜਲ ਵੱਲ ਨਿਗਾਹ ਮਾਰ ਕੇ ਧਿਆਨ ਕਰਕੇ ਨੇਤਰ ਕਰਕੇ ਵੇਖਿਆ।
ਕਹਿਓ ਜਾਏ ਤੁਮ ਇਸੇ ਉਠਾਵੋ, ਲਘੂ ਸਰ ਮੈਂ ਮੱਜਨ ਕਰਵਾਵੋ।
ਮਹਾਰਾਜ ਜੀ ਨੇ ਜਦੋਂ ਉਸ ਟੋਏ ਦੇ ਜਲ ਵੱਲ ਵੇਖਿਆ, ਉਹ ਜਲ ਨਹੀਂ ਰਿਹਾ, ਸਤਿਗੁਰਾਂ ਦੀ ਦ੍ਰਿਸ਼ਟੀ ਨਾਲ ਅੰਮ੍ਰਿਤ ਬਣ ਗਿਆ, ਅੰਮ੍ਰਿਤ ਬਣ ਗਿਆ ਉਹ ਜਲ। ਤੇ ਮਹਾਰਾਜ ਜੀ ਨੇ ਬਚਨ ਕੀਤਾ, ਕਹਿੰਦੇ ਜਾਓ ਭਾਈ, ਇਹ ਜਿਹੜਾ ਰੋਗੀ ਪਿਆ ਹੋਇਆ ਬੁਖਾਰ ਨਾਲ ਦੁਖੀ ਹੈ, ਉਹਨੂੰ ਲਿਆਓ ਚੁੱਕ ਕੇ, ਤੇ ਆਹ ਜਿਹੜਾ ਸਰੋਵਰ ਹੈ, ਕਹਿੰਦੇ ਆਹ ਜਿਹੜਾ ਛੋਟਾ ਸਰ, ਲੱਗ ਸਰ ਕਹਿੰਦੇ ਨੇ ਛੋਟੇ ਸਰੋਵਰ ਨੂੰ, ਆਹ ਜਿਹੜਾ ਛੋਟਾ ਜਿਹਾ ਤਾਲ ਬਣਿਆ ਹੋਇਆ ਹੈ, ਸਰੋਵਰ ਬਣਿਆ ਹੋਇਆ, ਇਹਦੇ ਵਿੱਚ ਉਹਨੂੰ ਲਿਆ ਕੇ ਇਸ਼ਨਾਨ ਕਰਵਾਓ।
ਉਤਰ ਜਾਏ ਜਵਰ ਅਛੋਏ,
ਇਹਨੂੰ ਇਹਦੇ ਚ ਲਿਆ ਕੇ ਇਸ਼ਨਾਨ ਕਰਾਓ, ਇਹਦਾ ਬੁਖਾਰ ਉਤਰ ਜਾਏਗਾ, ਇਹਦਾ ਜਿਹੜਾ ਬੁਖਾਰ ਇਹਨੂੰ ਚੜਿਆ ਹੋਇਆ, ਤਾਪ ਚੜਿਆ ਹੋਇਆ, ਉਹ ਤਾਪ ਇਹਦਾ ਉਤਰ ਜਾਏਗਾ, ਲੱਥ ਜਾਏਗਾ।
ਨਾ ਪ੍ਰਾਪਤ ਸੰਕਟ ਹੋਏ,
ਜਦੋਂ ਤਾਪ ਲੱਥ ਜਾਏਗਾ, ਮੁੜ ਕੇ ਇਹਨੂੰ ਕੋਈ ਸੰਕਟ ਨਹੀਂ ਵਿਆਪੇਗਾ, ਮੁੜ ਕੇ ਫਿਰ ਇਹ ਤਾਪ ਦਾ ਰੋਗ ਇਹਦੇ ਤਨ ਤੇ ਨਹੀਂ ਆਵੇਗਾ।
ਭਾਉ ਤਾਰ ਗੁਰ ਕੇ ਬਚ ਮੰਨਿਓ,
ਉਹਨਾਂ ਪਿੰਡ ਵਾਲਿਆਂ ਨੇ ਮਹਾਰਾਜ ਜੀ ਦੇ ਬਚਨ ਸੁਣੇ, ਬੜੇ ਪਿਆਰ ਨਾਲ ਸੁਣ ਕੇ ਮੰਨੇ ਵੀ, ਸਤ ਬਚਨ ਕਿਹਾ, ਕਿੰਤੂ ਪਰੰਤੂ ਦੀ ਬਿਰਤੀ ਨਹੀਂ ਰੱਖੀ, ਜਿਵੇਂ ਅੱਜ ਕੱਲ੍ਹ ਕਈ ਕਰੀ ਜਾਂਦੇ ਨੇ ਜੀ, ਸਰੋਵਰਾਂ ਦੇ ਵਿੱਚ ਕੀ ਪਿਆ ਪਾਣੀ ਹੈ, ਪਰ ਜਿਨ੍ਹਾਂ ਦੇ ਅੰਦਰ ਭਾਵਨਾ ਸ਼ਰਧਾ, ਉਹਨਾਂ ਨੂੰ ਪਤਾ ਵੀ ਨਾ ਸਰੋਵਰਾਂ ਦੇ ਜਲ ਵਿੱਚ ਕਲਾ ਕੀ ਹੈ। ਇਹ ਤਾਂ ਆਮ ਲੋਕ ਤਾਂ ਅੱਜ ਕੱਲ੍ਹ ਖੰਡਨ ਹੀ ਕਰ, ਸਾਡੇ ਪ੍ਰਚਾਰਕ ਵੀ ਕਈ ਖੰਡਨ ਕਰੀ ਜਾਂਦੇ ਨੇ ਜੀ, ਸਰੋਵਰਾਂ ਚ ਨਹਾਉਣ ਨਾਲ ਤੁਹਾਨੂੰ ਕੁਝ ਪ੍ਰਾਪਤ ਨਹੀਂ ਹੋਣਾ, ਇਹ ਤਾਂ ਲਵਾਏ ਸੀ ਗੁਰੂ ਸਾਹਿਬ ਨੇ ਉਦੋਂ ਵੀ ਪਾਣੀ ਦੀ ਘਾਟ ਹੁੰਦੀ ਸੀ। ਤਾਂ ਸਰੋਵਰ ਲਵਾ ਦਿੰਦੇ ਸੀ ਗੁਰੂ ਘਰਾਂ ਵਿੱਚ, ਐਸਾ ਕੋਈ ਉਹ ਏਦਾਂ ਦੇ ਬੋਲ। ਪਰ ਖਾਲਸਾ ਜੀ, ਇਹ ਤੀਰਥ ਨੇ, ਗੁਰ ਤੀਰਥ ਨੇ, ਜਿਨ੍ਹਾਂ ਵਿੱਚ ਸਾਹਿਬ ਦੀ ਦ੍ਰਿਸ਼ਟੀ ਪਈ ਹੋਈ ਹੈ ਤੇ ਇਹਨਾਂ ਵਿੱਚ ਭਰਿਆ ਹੋਇਆ ਜਲ ਕੋਈ ਸਧਾਰਨ ਜਲ ਨਹੀਂ ਹੈ। ਇਹਨਾਂ ਸਰੋਵਰਾਂ ਵਿੱਚ ਭਰਿਆ ਹੋਇਆ ਉਹ ਜਲ ਅੰਮ੍ਰਿਤ ਦੇ ਮਾਨਿੰਦ ਹੈ, ਅੰਮ੍ਰਿਤ ਦੇ ਤੁਲ ਹੈ। ਮਹਾਰਾਜ ਜੀ ਦੇ ਬਚਨ ਉਹਨਾਂ ਨੇ ਸੱਤ ਕਰਕੇ ਮੰਨੇ। ਉਸੇ ਵੇਲੇ ਉੱਠ ਕੇ ਗਏ, ਜਿਹੜਾ ਉਹ ਰੋਗੀ ਪਿਆ ਹੋਇਆ ਸੀ, ਬੁਖਾਰ ਨਾਲ ਤੜਫ ਰਿਹਾ ਸੀ, ਉਹਨੂੰ ਜਾ ਕੇ ਚੁੱਕ ਕੇ ਲਿਆਏ।
ਕਹਿਤੇ ਜਲ ਸੰਗ ਸ਼ਨਾਨਿਓ,
ਉਹਨੂੰ ਲਿਆ ਕੇ ਉਹਨਾਂ ਨੇ ਉਸ ਜਿਹੜਾ ਛੋਟਾ ਜਿਹਾ ਤਾਲ ਸੀ ਜਿੱਥੇ ਸਤਿਗੁਰਾਂ ਦੀ ਦ੍ਰਿਸ਼ਟੀ ਪਈ, ਉਹਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਗਿਆ ਨਾਲ ਉਹਨੂੰ ਇਸ਼ਨਾਨ ਕਰਵਾਇਆ, ਉਸ ਜਲ ਦਾ ਇਸ਼ਨਾਨ ਕਰਵਾਇਆ।
ਨੀਰ ਸਪਰਸ਼ਿਓ ਜੈ ਜੈ ਤਨ ਮੈਂ,
ਉਹਦੇ ਸਰੀਰ ਤੇ ਜਿੱਥੇ ਜਿੱਥੇ ਪਾਣੀ ਛੂਇਆ ਸਣੇ ਕੇਸਾਂ ਦੇ, ਉਹਨੂੰ ਉਸ ਜਲ ਨਾਲ ਇਸ਼ਨਾਨ ਕਰਾਇਆ। ਕਹਿੰਦੇ ਸਾਰੇ ਸਰੀਰ ਤੇ ਜਿੱਥੇ ਜਿੱਥੇ ਵੀ ਪਾਣੀ ਦਾ, ਉਸ ਸਰੋਵਰ ਦੇ ਜਲ ਦਾ ਸਪਰਸ਼ ਹੋਇਆ।
ਸਗਰੋ ਉਤਰ ਗਏ ਉਹ ਜਵਰ ਛਿਨਵੈ,
ਆਖੋ ਸਤਨਾਮ ਸੇ। ਕਹਿੰਦੇ ਵੀ ਇਸ਼ਨਾਨ ਕਰਨ ਦੀ ਦੇਰੀ ਸੀ, ਜਿਹੜਾ ਬੁਖਾਰ ਜਾਨ ਕੱਢ ਦਿੰਦਾ ਸੀ, ਕਈ ਬੰਦੇ ਜਿਸ ਬੁਖਾਰ ਕਰਕੇ ਮਰ ਚੁੱਕੇ ਸਨ, ਕਹਿੰਦੇ ਇਸ਼ਨਾਨ ਕਰਦਿਆਂ ਉਹ ਬੁਖਾਰ ਦੂਰ ਹੋ ਗਿਆ, ਬੁਖਾਰ ਦੀ ਨਿਵਿਰਤੀ ਹੋ ਗਈ, ਏਦਾਂ ਸਰੀਰ ਹੋ ਗਿਆ ਉਹਦਾ, ਕਹਿੰਦੇ ਮਾਨੋ ਜਿਵੇਂ ਕਦੇ ਬੁਖਾਰ ਚੜਿਆ ਹੀ ਨਾ ਹੋਵੇ।
ਕਿਰਪਾ ਕਟਾਕ ਵਲੋਕਨ ਕੀਨੋ, ਦਾਸ ਕਾ ਦੁੱਖ ਬਿਦਾਰਿਓ, ਬਿਸਮੇ ਲੋਗ ਅਰੋਗ ਨਿਹਾਰਿਓ।
ਕਹਿੰਦੇ ਜਦੋਂ ਦਾ ਬੁਖਾਰ ਲੱਥ ਗਿਆ, ਤਾਪ ਦਾ ਰੋਗ ਨਿਵਿਰਤ ਹੋ ਗਿਆ, ਲੋਕ ਵੇਖ ਕੇ ਹੈਰਾਨ ਹੋਏ, ਜਿਹੜੇ ਉੱਥੋਂ ਦੇ ਲੋਕ ਸਨ, ਵੀ ਇਹ ਤਾਂ ਰੋਗ ਉਤਰਦਾ, ਇਹ ਨਿਵਿਰਤੀ ਨਹੀਂ ਸੀ ਹੁੰਦਾ ਕਿਸੇ ਦਾ, ਬਥੇਰੀਆਂ ਦਵਾਈਆਂ ਇਲਾਜ ਕਰ ਕਰਕੇ ਵੇਖ ਲਏ, ਪਰ ਇਹਨਾਂ ਨੇ ਕਿਰਪਾ ਦ੍ਰਿਸ਼ਟੀ ਕੀਤੀ ਸਤਿਗੁਰਾਂ ਨੇ ਸਰੋਵਰ ਤੇ, ਉਹਦੇ ਜਲ ਨਾਲ ਹੀ ਇਹ ਸਾਰਾ ਬੁਖਾਰ ਲੱਥ ਗਿਆ। ਸਾਰੇ ਵੇਖ ਕੇ ਹੈਰਾਨ ਹੋਏ, ਸਾਰਿਆਂ ਦੇ ਮਨ ਚ ਵਿਸਮਾਦ ਦੀ ਖੇਡ ਬਣੀ।
ਸਤਿਗੁਰ ਚਰਨ ਭਾਉ ਔਰ ਧਾਰਿਓ,
ਸਾਰਿਆਂ ਦੇ ਮਨਾਂ ਵਿੱਚ ਸਤਿਗੁਰਾਂ ਦੇ ਚਰਨਾਂ ਦਾ ਭਾਉ ਬਣ ਗਿਆ, ਸਭ ਦੇ ਹਿਰਦਿਆਂ ਚ ਗੁਰੂ ਦਾ ਪਿਆਰ ਜਾਗ ਪਿਆ।
ਪੁਰ ਮੈਂ ਇੱਕ ਦੋ ਸਾਥ ਬਤਾਏ,
ਕਹਿੰਦੇ ਜਾ ਕੇ ਪਿੰਡ ਦੇ ਵਿੱਚ ਇੱਕ ਦੋ ਜਣਿਆਂ ਨੂੰ ਉਹਨਾਂ ਨੇ ਗੱਲ ਕੀਤੀ ਵੀ ਏਦਾਂ ਬਾਹਰ ਸਤਿਗੁਰਾਂ ਨੇ ਇੱਕ ਤਾਪ ਦੇ ਰੋਗ ਦੇ ਨਾਲ ਦੁਖੀ ਵਿਅਕਤੀ ਤੇ ਕਿਰਪਾ ਕਰਕੇ ਉਹਦਾ ਬੁਖਾਰ ਦੂਰ ਕਰ ਦਿੱਤਾ, ਸਰੋਵਰ ਚ ਇਸ਼ਨਾਨ ਕਰਾਇਆ, ਜਿਹੜਾ ਬਾਹਰ ਆਮ ਸਧਾਰਨ ਟੋਏ ਦੇ ਚ ਜਲ ਖੜਾ ਹੋਇਆ ਸੀ, ਉਹਦੇ ਚ ਕਿਰਪਾ ਦ੍ਰਿਸ਼ਟੀ ਕਰਕੇ ਉਹ ਜਲ ਨੂੰ ਹੀ ਅੰਮ੍ਰਿਤ ਬਣਾ ਦਿੱਤਾ ਗੁਰੂ ਸਾਹਿਬ ਨੇ। ਏਦਾਂ ਦੋ ਚਾਰ ਬੰਦਿਆਂ ਨੂੰ ਪਿੰਡ ਦੇ ਵਿੱਚ ਦੱਸਿਆ, ਉਹਨਾਂ ਦੋਹਾਂ ਚਾਰਾਂ ਨੇ ਹੋਰ ਅੱਗੇ ਸਾਰੇ ਪਿੰਡ ਦੇ ਵਿੱਚ ਗੱਲ ਦੱਸ ਦਿੱਤੀ, ਪਿੰਡ ਚ ਸਾਰੇ ਚ ਫੈਲ ਗਈ।
ਸੁਣ ਜਰ ਚੜੇ ਦੂਰ ਤੇ ਆਏ,
ਵੀ ਬੁਖਾਰ ਚੜਿਆ ਹੋਇਆ ਸੀ ਜਿਹਨੂੰ ਹਾਲੇ ਸ਼ੁਰੂਆਤ ਹੀ ਹੋਈ ਸੀ, ਕਈ ਹਾਲੇ ਤਾਪ ਦੇ ਕਰਕੇ ਬਹੁਤੇ ਜ਼ਿਆਦਾ ਰੋਗੀ ਨਹੀਂ ਸੀ ਹੋਏ, ਜਿਹਨੂੰ ਵੀ ਪਿੰਡ ਦੇ ਵਿੱਚ ਤਾਪ ਚੜਿਆ ਹੋਇਆ ਸੀ, ਸੁਣ ਕੇ ਦੌੜ ਦੌੜ ਕੇ ਹੰਡਿਆਏ ਪਿੰਡ ਚੋਂ ਬਾਹਰਲੇ ਪਾਸੇ ਜਿੱਧਰ ਸਤਿਗੁਰਾਂ ਦਾ ਡੇਰਾ ਸੀ, ਬੋਹੜ ਦੇ ਦਰਖਤ ਥੱਲੇ ਜਿੱਥੇ ਮਹਾਰਾਜ ਜੀ ਨੇ ਕਿਰਪਾ ਦ੍ਰਿਸ਼ਟੀ ਕੀਤੀ, ਉਹ ਸਰੋਵਰ ਤਾਲ ਬਣਾਇਆ, ਉੱਥੇ ਭੱਜ ਭੱਜ ਕੇ ਆ ਕੇ ਇਸ਼ਨਾਨ ਕਰਨ ਲੱਗੇ।
ਹੱਥ ਜੋੜ ਕਰ ਬਿਨੈ ਉਚਾਰੇ, ਹਮ ਦਾਸਨ ਕੇ ਦਾਸ ਤੁਮਾਰੇ,
ਚੱਲ ਕੇ ਸਤਿਗੁਰਾਂ ਦੇ ਕੋਲ ਆਉਂਦੇ, ਹੱਥ ਜੋੜ ਕੇ ਮਹਾਰਾਜ ਜੀ ਨੂੰ ਬੇਨਤੀ ਕਰਦੇ, ਸਤਿਗੁਰੂ ਜੀ ਅਸੀਂ ਸਾਰੇ ਤੁਹਾਡੇ ਦਾਸ ਹਾਂ ਔਰ ਤੁਹਾਡੇ ਚਰਨਾਂ ਦੇ ਸੇਵਕ ਹਾਂ।
ਉਰ ਕੇ ਭਾਗ ਜਗੇ ਤੁਮ ਆਏ,
ਸਾਡੇ ਪਿੰਡ ਦੇ ਭਾਗ ਜਾਗ ਪਏ ਨੇ ਕਿ ਤੁਸੀਂ ਕਿਰਪਾ ਦ੍ਰਿਸ਼ਟੀ ਕਰਕੇ ਸਾਡੇ ਪਿੰਡ ਚ ਸਾਡੇ ਨਗਰ ਵਿੱਚ ਆਏ ਹੋ।
ਬੋ ਮਰ ਰਹੇ ਜੋ ਤਾਪ ਦਬਾਏ,
ਸਾਡੇ ਪਿੰਡ ਚ ਤਾਂ ਇਹ ਮਹਾਮਾਰੀ ਫੈਲੀ ਹੋਈ ਸੀ, ਇਸ ਤਾਪ ਕਰਕੇ ਤਪਾਏ ਹੋਏ ਬਹੁਤ ਲੋਕ ਮਰ ਗਏ ਤੇ ਬਹੁਤ ਮਰ ਰਹੇ ਸਨ।
ਅਬ ਹਮ ਸ਼ਰਨ ਤੁਮਾਰੀ ਪਰੇ,
ਮਹਾਰਾਜ ਹੁਣ ਅਸੀਂ ਤੁਹਾਡੀ ਸ਼ਰਨ ਚ ਪੈ ਗਏ ਆ, ਹੁਣ ਅਸੀਂ ਤੁਹਾਡੀ ਸ਼ਰਨ ਗ੍ਰਹਿਣ ਕਰ ਲਈ ਹੈ।
ਕਰੋ ਉਭਾਰਨ ਨਾਹੇ ਤਾਂ ਮਰੇ,
ਮਹਾਰਾਜ ਹੁਣ ਕਿਰਪਾ ਕਰਕੇ ਤੁਸੀਂ ਸਾਨੂੰ ਉਭਾਰ ਲਵੋ, ਨਹੀਂ ਤਾਂ ਸਮਝ ਲਓ ਅਸੀਂ ਮਰੇ ਕੇ ਮਰੇ। ਮਹਾਰਾਜ ਹੁਣ ਤੁਸੀਂ ਸਾਨੂੰ ਉਭਾਰ ਸਕਦੇ ਹੋ, ਬਚਾ ਸਕਦੇ ਹੋ, ਜਿਵੇਂ ਉਹਨੂੰ ਠੀਕ ਕੀਤਾ ਹੈ ਸਾਨੂੰ ਵੀ ਤੁਸੀਂ ਠੀਕ ਕਰ ਸਕਦੇ ਹੋ ਮਹਾਰਾਜ, ਉਭਾਰ ਸਕਦੇ ਹੋ, ਨਹੀਂ ਤਾਂ ਅਸੀਂ ਮਰੇ ਕੇ ਮਰੇ।
ਜਿਸ ਕੋ ਤਾਪ ਆਪਨੇ ਖੋਆ,
ਮਹਾਰਾਜ ਜਿਵੇਂ ਤੁਸੀਂ ਉਹਦਾ ਤਾਪ ਖੋਇਆ, ਆ ਜਿਹੜਾ ਰੋਗੀ ਸੀ ਕੋਲ ਹੀ ਬੈਠਾ ਸੀ ਮਹਾਰਾਜ ਜੀ ਦੇ, महाराज जिवें इहदा तुसीं ताप दूर कीता है
गयो कष्ट पानमान रोआ
कष्ट दूर हो गया इहदा शरीर इहदी काया नवी नरोई हो गई है महाराज एदा जापदा भी जिवें नूं कदे बुखार चढ़िया ही ना होवे
जिसै बिलोक दौड़ हम आए
महाराज इहनूं वेख के असीं भी दौड़ के तुहाडे कोल आए आ कि कृपा करो दया करो महाराज सच्चे पातशाह साडे ते भी रहमत करके साडा ए रोग कट दियो निवृत कर दियो
करो बाक ज्वर दियो गवाए
महाराज जी साडा वचन करो ते वचन करके साडा भी जेड़ा ए रोग है सानू भी जेड़ा ए ताप चढ़िया होया ए दूर कर दियो
इनके जब बहुते के गयाए
जदों कई आ गए पिंड दे जेड़े रोगी सी महाराज जी दे चरना च हाथ जोड़ के बेनतियां करके घग्या घग्या के महाराज जी नूं जोदड़ियां करन लगे
कृपा करी गुर पिक मुस्काए
महाराज जी ने इन्हां ते कृपा कीती ते वेख के साहिब सच्चे पातशाह दया दृष्टि करदे ने
कहो कि तुम भी करो शनान उतर जाए ज्वर संकट हान
महाराज जी ने कीता जाओ भाई तुसी भी इहदे च जाके शनान करो जेड़ा ये ताल है इहदे जल नाल तुसी भी जाके शनान करो तुहाडा भी ताप उतर जाएगा तुहाडा भी बुखार जेड़ा तन नूं ज्वर चढ़िया होया है ए उतर जाएगा निवृत हो जाएगा
सुन कर लघु सुर मैं सो बरे
महाराज जी दे बचन सुन के उसे वक्त उस जेड़े छोटे जे तालाब विच जा जा के लोग इशनान करन लगे
मज्जन करे ताप को हरे
उत्थे इशनान करदा है ओदा बुखार लै जांदा ओदा ताप निवृत हो जांदा है
तिमी सुन सुन आवन लागे
जेड़ा भी सुन सुनदा है जिन्हू किते ताप होर भी कई पिंडां दे विच सी जेड़ा सुनदा ओ सुन सुन के इत्थे चल के आउण लगा
रात दुबरो तन जुर दागे
जिन्हां दे शरीर दुबले पतले हो गए सन बुखार करके ताप करके इहदे च आ के इशनान कर दे नाल ही उहनां दे शरीर नवें नरोए हो जांदे ने
रबियन को श्री गुर फुरमायो जिसको तन तापत पायो
महाराज जी ने सारिआं नूं बचन कीता भाई जिहदे भी तन नूं बुखार चढ़िया जिहदे भी तन नूं ताप चढ़िया होया जिहड़े ताप करके तपाए होए ने
सो सब करते जाओ शनान
सारे इहदे च शनान करी जाओ वारी वारी सारे इहदे विच शनान करी जाओ सब ठीक हुंदे जाओगे
सिमरो वाहे गुरु सुखदान
महाराज जी कहंदे जिथे शनान करना उथे नाल नाल सिमरन भी करना वाहे गुरु वाहे गुरु वाहे गुरु भी जपना इशनान दे नाल नाल सिमरन भी करना कर इशनान सिमर प्रभ अपना मन तन भए अरोगा ते वाहे गुरु सिमरन नाल तुहाडे मन दे रोग कटे जाणगे तन दा रोग तुहाडा सरोवर दे इशनान नाल कटिया जाएगा इस करके भाई नाल नाल वाहिगुरु गुरबंतर दा सिमरन करना नाले इशनान करो
जिम दुख ते गुर हिया छुटाए तिम जम ते दे हाथ बचाए
जिवें तुहानू दुख तो गुरु ने इत्थे छुड़ाया ना एदा जे तुसी वाहिगुरु गुरमंत्र दी कमाई करोगे ते अगे जम्मा तो भी तुहानू गुरु छुड़ाएगा ਜਿਵੇਂ ਇੱਥੇ ਤਾਪ ਤੋਂ ਰੋਗ ਤੋਂ ਤੁਹਾਨੂੰ ਗੁਰੂ ਨੇ ਛੁਡਾਇਆ ਮਹਾਰਾਜ ਕਹਿੰਦੇ ਤਾਂ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਈ ਆ ਤੁਹਾਡੇ ਸਾਰਿਆਂ ਤੇ ਜਿਵੇਂ ਇੱਥੇ ਛੁਡਾਇਆ ਏਦਾਂ ਜੰਮਾ ਤੋਂ ਵੀ ਗੁਰੂ ਤੁਹਾਨੂੰ ਛੁਡਾਵੇਗਾ ਜੇ ਨਾਮ ਜਪੋਗੇ
ਯਾ ਤੇ ਸਿਮਰੋ ਸ਼੍ਰੀ ਸਤਨਾਮ
ਇਸ ਕਰਕੇ ਸਾਰੇ ਸਿਮਰੋ ਸਾਰੇ ਜਪੋ ਸਤਨਾਮ ਸ੍ਰੀ
ਵਾਹਿਗੁਰੂ
ਇਸ ਪਵਿੱਤਰ ਪਾਵਨ ਗੁਰਮੰਤਰ ਦਾ ਜਾਪ ਸਾਰੇ ਜਪੋ ਸਾਰੇ ਧਿਆਵੋ ਸਾਰੇ ਅਰਾਧਨਾ ਕਰੋ
ਹਲਤ ਪਲਤ ਸੁਖ ਦਾ ਬਿਰਾਮ
ਲੋਕ ਪਰਲੋਕ ਵਿੱਚ ਤੁਹਾਨੂੰ ਇਸ ਨਾਮ ਨਾਲ ਸੁਖ ਪ੍ਰਾਪਤ ਹੋਵੇਗਾ
ਜਦ ਜਿਤ ਕੋ ਜਵਰ ਪੁਰ ਮਾਏ
ਜਿਨ੍ਹਾਂ ਨੂੰ ਵੀ ਨਗਰ ਦੇ ਵਿੱਚ ਬੁਖਾਰ ਚੜਿਆ ਹੈ
ਸੁਣ ਸਭ ਆਏ ਇਸ਼ਨਾਨ ਕਰਾਏ
ਸੁਣ ਸੁਣ ਕੇ ਆਉਂਦੇ ਆ ਕੇ ਸਾਰੇ ਇਸ਼ਨਾਨ ਕਰਦੇ ਹਨ
ਅਪਰ ਸੈਂਕੜੇ ਰੰਕ ਕੇ ਧਨੀ ਕੀਰਤ ਬਿਸਤ ਗੁਰੂ ਕੀ ਸੁਣੀ।
ਬੜਿਆਂ ਨੇ ਗੁਰੂ ਸਾਹਿਬ ਦੀ ਕੀਰਤ ਸੁਣੀ, ਭਾਵੇਂ ਕੋਈ ਰੰਕ ਹੈ ਭਾਵੇਂ ਕੋਈ ਧਨੀ ਹੈ, ਜਿਹਨੇ ਜਿਹਨੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕੀਰਤ ਸੁਣੀ ਹੈ,
ਲੇਕਰ ਅਨੇਕ ਉਪਾਇਨ ਆਏ,
ਅਨੇਕਾਂ ਪ੍ਰਕਾਰ ਦੀਆਂ ਪਿਟਾਵਾਂ ਲੈ ਕੇ ਸਤਿਗੁਰਾਂ ਦੇ ਕੋਲ ਆਉਂਦੇ ਨੇ,
ਆਸਨ ਬਸਨ ਧਨ ਬਹੁਤ ਚੜਾਏ,
ਸਾਰਾ ਆਸਨ ਬਸਨ ਲਿਆ ਕੇ ਸਤਿਗੁਰਾਂ ਨੂੰ ਭੇਟ ਕਰਦੇ ਹਨ,
ਅਨੇਕ ਸਿੱਖ ਹੋਏ ਤਰ ਭਾਉ,
ਸਾਰੇ ਸਿੱਖਾਂ ਨੇ ਆ ਕੇ ਸਤਿਗੁਰਾਂ ਦੀ ਸਿੱਖੀ ਧਾਰਨ ਕੀਤੀ ਹੈ,
ਸਿੱਖੀ ਧਾਰ ਜਪਿਓ ਸਤਨਾਮ,
ਗੁਰੂ ਸਾਹਿਬ ਦੇ ਸਿੱਖੀ ਧਾਰਨ ਕਰਕੇ ਸੱਚੇ ਨਾਮ ਦਾ ਜਾਪ ਜਪਦੇ ਹਨ,
ਲੱਗੇ ਉਤੜਾਗ ਤਹਾ ਪੁਨ ਭਾਰੇ,
ਮਹਾਰਾਜ ਜੀ ਦੀ ਦਇਆ ਨਾਲ ਸਹਿਜੇ ਸਹਿਜੇ ਉੱਥੇ ਵੱਡਾ ਸਰੋਵਰ ਲੱਗ ਗਿਆ, ਉਹ ਸਰੋਵਰ ਦਾ ਵਿਸਥਾਰ ਵੱਧ ਗਿਆ,
ਬੈਠੇ ਤੇ ਥਾਨ ਸੁਧਾਰੇ,
ਮਹਾਰਾਜ ਜੀ ਬੈਠੇ ਸਨ ਉੱਥੇ ਵੀ ਮਹਾਰਾਜ ਜੀ ਦਾ ਸਥਾਨ ਬਣ ਗਿਆ,
ਸੋ ਅਬ ਲੋ ਹਮ ਦੇਖਣ ਕਰਿਓ।
ਸੰਤੋਖ ਸਿੰਘ ਜੀ ਕਹਿੰਦੇ ਮੈਂ ਜਾ ਕੇ ਦਰਸ਼ਨ ਕੀਤੇ ਨੂੰ ਉੱਥੇ ਗੁਰੂ ਘਰ ਬਣਿਆ ਹੋਇਆ,
ਗੁਰਦੁਆਰਾ ਤਿਸ ਤੀਰ ਨੇਰਿਓ,
ਸਰੋਵਰ ਵੀ ਬੜਾ ਸੁੰਦਰ ਬਣ ਗਿਆ ਹੁਣ, ਤੇ ਬਿਲਕੁਲ ਉਹਦੇ ਕਿਨਾਰੇ ਤੇ ਮਹਾਰਾਜ ਜੀ ਦਾ ਸਥਾਨ ਗੁਰਦੁਆਰਾ ਬਣਿਆ ਹੋਇਆ,
ਮਹਿਮਾ ਸਤਿਗੁਰ ਕੀ ਪ੍ਰਗਟਾਏ,
ਸਾਹਿਬ ਦੀ ਮਹਿਮਾ ਉਸ ਸਥਾਨ ਤੇ ਪ੍ਰਗਟ ਹੋ ਰਹੀ, ਅੱਜ ਵੀ ਉੱਥੇ ਗੁਰੂ ਸਾਹਿਬ ਦੀ ਮਹਿਮਾ ਪ੍ਰਗਟ ਹੋ ਰਹੀ ਹੈ,
ਹੰਡਿਆਏ ਮੈਂ ਅਬ ਤਾਈ,
ਅੱਜ ਤੱਕ ਹੰਡਿਆਏ ਨਗਰ ਦੇ ਵਿੱਚ ਮਹਾਰਾਜ ਜੀ ਦਾ ਉਹ ਸਥਾਨ ਉਜਾਗਰ ਹੈ ਔਰ ਮਹਾਰਾਜ ਜੀ ਦੀ ਕੀਰਤੀ ਉਸ ਨਗਰ ਦੇ ਵਿੱਚ ਉਜਾਗਰ ਹੋ ਰਹੀ ਹੈ,
ਤੈ ਤੇ ਕਰਿਓ ਕੂਚ ਗੁਰਸਵਾਮੀ ਗਮਨੇ ਸ਼੍ਰੀ ਪ੍ਰਭ ਅੰਤਰ ਜਾਮੀ,
ਉੱਥੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੂਚ ਕੀਤਾ ਤੇ ਚੱਲਦਿਆਂ ਚੱਲਦਿਆਂ ਹੋਰ ਅੱਗੇ ਕਈ ਨਗਰਾਂ ਨੂੰ ਪਵਿੱਤਰ ਕਰ ਰਹੇ ਨੇ,
ਕਰਪੁਰ ਕੋ ਨਰ ਭਾਉ ਬਡੇਰਾ,
ਪਿੰਡ ਵਾਲਿਆਂ ਨੇ ਸਤਿਗੁਰਾਂ ਦਾ ਬੜਾ ਸਤਿਕਾਰ ਕੀਤਾ, ਬਹੁਤ ਜ਼ਿਆਦਾ ਮਹਾਰਾਜ ਜੀ ਨਾਲ ਪ੍ਰੇਮ ਕੀਤਾ,
ਆਖਣ ਹੇਤ ਕਹਿਓ ਤਿਸ ਬੇਰਾ,
ਬੇਨਤੀ ਕੀਤੀ ਮਹਾਰਾਜ ਸਾਡੇ ਨਗਰ ਵਿੱਚ ਹੀ ਰਹੋ, ਇੱਥੇ ਹੀ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਨਿਵਾਸ ਕਰੋ,
ਧੀਰਜ ਤਿੰਨ ਕੋ ਬੋ ਫਾਤੇ,
ਉਹਨਾਂ ਨੂੰ ਧੀਰਜ ਦਿੱਤਾ ਹੌਸਲਾ ਦੇ ਕੇ ਚੱਲ ਪਏ,
ਚਲਤ ਪਏ ਗੁਰੋਤ ਪ੍ਰਭਾਤੇ,
ਜਦੋਂ ਹੁੰਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਚੱਲ ਪਏ,
ਧੌਲਾ ਗ੍ਰਾਮ ਕੋਸ ਜੁਗ ਲਏ,
ਉੱਥੋਂ ਹੀ ਕੁਝ ਦੂਰੀ ਤੇ ਦੋ ਕੋਹ ਦੀ ਵਾਟ ਤੇ ਮਹਾਰਾਜ ਜੀ ਇੱਕ ਨਗਰ ਚ ਪਹੁੰਚੇ, ਜਿਸ ਨਗਰ ਦਾ ਨਾਂ ਧੌਲਾ ਹੈ,
ਤੁਰੰਗ ਅੜੀ ਕਰ ਰਹੇ ਹੋ,
ਧੌਲੇ ਨਗਰ ਪਹੁੰਚੇ ਤੇ ਉੱਥੇ ਘੋੜਾ ਅੜ ਗਿਆ ਮਹਾਰਾਜ ਜੀ ਦਾ, ਮਹਾਰਾਜ ਜੀ ਅੱਗੇ ਟੋਰਦੇ ਨੇ ਘੋੜੇ ਨੂੰ ਤੇ ਘੋੜਾ ਅੜੀ ਕਰਕੇ ਖਲੋ ਗਿਆ, ਅੱਗੇ ਨੀ ਟੁਰਦਾ,
ਅਕਾਰ ਕਮਚੀ ਮਾਰੇ,
ਅੱਡੀ ਮਾਰਦੇ ਨੇ ਘੋੜੇ ਨੂੰ ਵੀ ਘੋੜਾ ਟੁਰੇ, ਕਮਚੀ ਕਹਿੰਦੇ ਨੇ ਹੱਥ ਚ ਛੋਟੀ ਜੀ ਇੱਕ ਛੜੀ ਹੁੰਦੀ ਹੈ ਘੋੜੇ ਨੂੰ ਇਸ਼ਾਰਾ ਕਰਕੇ ਟੋਰਨ ਵਾਲੀ, ਮਹਾਰਾਜ ਜੀ ਉਹ ਵੀ ਮਾਰਦੇ ਘੋੜੇ ਨੂੰ ਟੋਰਨ ਵਾਸਤੇ, ਪਰ ਘੋੜਾ ਅੜੀ ਕਰਕੇ ਉੱਥੇ ਹੀ ਖਲੋਤਾ ਰਿਹਾ,
ਉਹ ਨਾ ਪਾਏ ਗਾਰੀ ਡਾਰੇ,
ਮਹਾਰਾਜ ਜੀ ਨੇ ਅੱਗੇ ਘੋੜੇ ਨੇ ਮਹਾਰਾਜ ਜੀ ਦੇ ਨੇ ਅੱਗੇ ਪੈਰ ਨੀ ਪਾਏ, ਉਹ ਅੱਗੇ ਟੁਰ ਕੇ ਨੀ ਗਿਆ, ਉੱਥੇ ਹੀ ਅੜ ਕੇ ਖਲੋਤਾ ਰਿਹਾ,
ਗੁਰੂ ਕਹਿਓ ਇਹ ਤੁਰਕਨ ਬੰਦੇ,
ਮਹਾਰਾਜ ਜੀ ਕਹਿਣ ਲੱਗੇ ਵੀ ਲੱਗਦਾ ਹੈ ਜਾਪਦਾ ਵੀ ਇੱਥੇ ਜਿਹੜਾ ਇਹ ਨਗਰ ਆ ਗਿਆ ਅੱਗੇ ਇਹਦੇ ਵਿੱਚ ਤੁਰਕਾਂ ਦੇ ਬੰਦੇ ਰਹਿੰਦੇ ਨੇ, ਤੁਰਕਾਂ ਦੇ ਲੋਕ ਰਹਿੰਦੇ ਨੇ,
ਪ੍ਰਭ ਗੁਰ ਕੋ ਨਾ ਲਖੇ ਮਤ ਮੰਦੇ,
ਮਨਮੁਖ ਲੋਕ ਨੇ ਇਸੇ ਕਰਕੇ ਪਰਮੇਸ਼ਰ ਨੂੰ ਨਹੀਂ ਜਾਣਦੇ ਗੁਰੂ ਨੂੰ ਨਹੀਂ ਜਾਣਦੇ, ਮਾੜੀ ਮਤ ਵਾਲੇ ਲੋਕ ਰਹਿੰਦੇ ਹਨ,
ਗਮਨੇ ਗ੍ਰਾਮ
ਉੱਥੋਂ ਹਟ ਪਏ, ਘੋੜਾ ਦੂਜੇ ਪਾਸੇ ਮੋੜ ਲਿਆ ਤੇ ਦੂਜੇ ਪਾਸੇ ਇੱਕ ਹੋਰ ਗ੍ਰਾਮ ਸੀ ਨਗਰ ਸੀ ਉਧਰ ਨੂੰ ਚਲੇ ਗਏ,
ਸੋਹੀ ਬਾਲ ਕਹੇ ਤਿਸ ਨਾਮ,
ਜਿਹੜੇ ਨਗਰ ਚ ਮਹਾਰਾਜ ਜੀ ਗਏ ਉਸ ਨਗਰ ਦਾ ਨਾਂ ਸੀ ਸੋਹੀਵਾਲ, ਸੋਹੀਵਾਲ ਇੱਕ ਨਾਮ ਦਾ ਨਗਰ ਹੈ, ਮਹਾਰਾਜ ਜੀ ਉਸ ਨਗਰ ਵਿੱਚ ਚਲੇ ਗਏ,
ਉਤਰੇ ਤਾਂ ਸੁਚੇਤਾ ਕੀਨ,
ਉੱਥੇ ਮਹਾਰਾਜ ਜੀ ਉਤਰੇ ਤੇ ਉਤਰ ਕੇ ਸਾਹਿਬ ਨੇ ਸਰੀਰ ਦੀ ਕਿਰਿਆ ਸੋਧੀ,
ਜੱਡੀ ਕੈਲ ਇੱਕ ਗ੍ਰਾਮ ਸੁਚੀਨ,
ਮਹਾਰਾਜ ਜੀ ਰੁਕੇ ਨੀ ਸੋਹੀਵਾਲ, ਥੋੜਾ ਸਮਾਂ ਰੁਕ ਕੇ ਫਿਰ ਮਹਾਰਾਜ ਅੱਗੇ ਚਲੇ ਗਏ, ਉੱਥੇ ਅੱਗੇ ਇੱਕ ਨਗਰ ਆਇਆ ਕੈਲ, ਕੈਲ ਨਾਮ ਦਾ ਇੱਕ ਨਗਰ ਆਇਆ, ਉੱਥੇ ਮਹਾਰਾਜ ਜੀ ਪਹੁੰਚੇ ਨੇ,
ਤੈ ਕੇ ਨਰਨ ਭਾਉ ਨੈ ਕੀਨਾ,
ਕੈਲ ਪਿੰਡ ਸੀ ਉੱਥੋਂ ਦੇ ਲੋਕਾਂ ਨੇ ਵੀ ਗੁਰੂ ਸਾਹਿਬ ਨਾਲ ਕੋਈ ਬਹੁਤਾ ਪ੍ਰੇਮ ਨਹੀਂ ਕੀਤਾ, महाराज जी दे नाल कोई प्रीत प्रगट नहीं कीती।
उन गवने तीन लख मतीना।
महाराज जी ने वेख्या भी इस पिंड दे लोक भी माड़ी मत वाले ने कैल कैल पिंड दे लोक। महाराज जी उत्थे भी नहीं रुके, उत्थों भी अगे चल पए।
संगत आए मिले समदाए।
महाराज जी नूं बहुत सारी संगत आके मिलदी है।
बहुतन आदि उपायन ले आए।
सारी माया ते पिटावां लै के संगत महाराज जी दे चरणां च हाजर हुंदी है।
दर्शन कर कर अर्पण करी।
दर्शन कर करके महाराज जी दे चरणां दे विच पिटावां भेट करदे ने।
पूरी कामना जिम उर धरे।
जिहड़ी कामना धार के कोई आउंदा सब दियां कामनावां महाराज जी पूरियां करदे ने।
ग्राम ढिलवी पहुंचे जाए, डेरा की नहेर शुभ थाए।
महाराज सच्चे पातशाह जी एक नगर च पहुंचे ने, इस पिंड दा नां है ढिलवी। ढिलवां भी कह दिंदे ने। ढिलवी नगर दे विच महाराज सच्चे पातशाह जी आए। इथे आके शुभ जगह वेख के सतगुरां ने डेरा कीता।
एक निशा बस कह तिस थान।
एक रात महाराज सच्चे पातशाह जी ढिलवी नगर रहे हन।
ए पूरब को चाहत दान।
कहंदे उस दिन पूरब दा दिन सी, महाराज जी कहंदे सी भी दान करिए कोई चीज पिंड दे लोकां नूं, क्योंकि जिन्नी माया महाराज जी कोल हुंदी सी पातशाह जी भले काम वास्ते सारी माया खर्च दिंदे सी, जमा करके कठी करके नहीं सी रखदे। महाराज जी आख्या जिन्नी माया आई है इहदा हुण कोई दान करिए।
तीन इकोत्तर सो मंगवाए।
महाराज सच्चे पातशाह ने 101 गऊ मंगा ली। दान करना कहिंदे वी दान 101 गऊ लियांदी, क्योंकि दुध दी कमी सी इलाके दे विच। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਚਾਹੁੰਦੇ ਸੀ ਵੀ ਨਗਰ ਦੇ ਲੋਕ, ਕਿਉਂਕਿ ਤਾਪ ਦੇ ਰੋਗ ਕਰਕੇ ਪਿੱਛੇ ਹੰਡਿਆਇਆ ਨਗਰ ਆਦਿਕ ਸਾਰੇ ਲੋਕ ਦੁਖੀ ਸਨ, ਕਿ ਦੁੱਧ ਆਦਿਕ ਦੀ ਕਮੀ ਦੂਰ ਹੋ ਜਾਏਗੀ, ਗਊਆਂ ਹੋਣਗੀਆਂ ਦੁੱਧ ਪੀਣਗੇ, ਤੇ ਸਰੀਰ ਵੀ ਇਹਨਾਂ ਦੇ ਨਵੇਂ ਨਰੋਏ ਹੋਣਗੇ, ਤਾਕਤਵਰ ਹੋਣਗੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ 101 ਗਊ ਮੰਗਾ ਲਈ।
ਵਰਨ ਵਿਖੇ ਕਪਲਾ ਸਮਦਾਈ।
ਕਪਲਾ ਗਊਆਂ ਨੇ ਜਿਨ੍ਹਾਂ ਦੇ ਕਾਲੇ ਥਣ ਹੁੰਦੇ ਨੇ, ਉਹਨਾਂ ਨੂੰ ਕਪਲਾ ਗਊ ਕਹਿ ਦਿੰਦੇ ਨੇ, ਉਹ ਗਊਆਂ ਮੰਗਵਾਈਆਂ ਨੇ।
ਦੇ ਦਰਬ ਮੋਲਿਆਂ ਨਵਾਏ।
ਦੇ ਦੇ ਕੇ ਬਹੁਤ ਸਾਰੇ ਇਲਾਕਿਆਂ ਦੇ ਵਿੱਚੋਂ ਮਹਾਰਾਜ ਜੀ ਨੇ ਗਊਆਂ ਖਰੀਦ ਕੇ ਮੰਗਵਾਈਆਂ।
ਕਰੀ ਦਾਨ ਹਿਤ ਸਭ ਇਕਠਾਏ।
ਕਰਨ ਵਾਸਤੇ ਇੱਦਾਂ 101 ਗਾਵਾਂ ਇਕੱਠੀਆਂ ਕਰ ਲਈਆਂ।
ਗੁਜਰਾਤੀ ਦਿਜ ਤਬੈ ਬੁਲਾਏ।
ਕੁਝ ਇਲਾਕੇ ਦੇ ਵਿੱਚ ਹੁਣ ਮਹਾਰਾਜ ਜੀ ਕਹਿੰਦੇ ਵੀ ਏਡਾ ਵੱਡਾ ਦਾਨ ਬ੍ਰਾਹਮਣਾਂ ਨੂੰ ਕਰੀਏ, ਪਰਖਦੇ ਆ ਵੀ ਏਡਾ ਦਾਨ ਕੋਈ ਬ੍ਰਾਹਮਣ ਲੈਂਦਾ। ਹੁਣ ਇੱਕ ਅੱਧੀ ਗਊ ਤਾਂ ਕੋਈ ਦੇਵੇ ਤੇ ਬ੍ਰਾਹਮਣ ਵੀ ਲੈ ਲਵੇ ਹੱਸ ਕੇ, ਹੁਣ 100 ਗਊਆਂ ਕੌਣ ਸਾਂਭੇ। ਮਹਾਰਾਜ ਜੀ ਬ੍ਰਾਹਮਣਾਂ ਦੀ ਵੀ ਇੱਥੇ ਪਰਖ ਕਰ ਰਹੇ ਨੇ ਵੀ ਕਿਹੜਾ ਬ੍ਰਾਹਮਣ ਸੇਵਾ ਕਰਦਾ, ਇੰਨਾ ਵੱਡਾ ਦਾਨ ਕਿਹੜਾ ਬ੍ਰਾਹਮਣ ਲੈਂਦਾ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਕਿਉਂਕਿ ਬ੍ਰਾਹਮਣ ਲੋਕ ਪ੍ਰਚਾਰ ਕਰਦੇ ਸੀ ਵੀ ਸਾਨੂੰ ਗਊਆਂ ਦਾ ਦਾਨ ਕਰੋ, ਮਹਾਰਾਜ ਜੀ ਕਹਿੰਦੇ ਵੀ ਹੁਣ ਦਾਨ ਕਰਦੇ। 100 ਗਊਆਂ ਇਕੱਠੀਆਂ ਹੀ ਮੰਗਾ ਲਈਆਂ, 101 ਗਊਆਂ। ਤੇ ਮਹਾਰਾਜ ਜੀ ਨੇ ਉੱਥੇ ਜਿਹੜੇ ਗੁਜਰਾਤੀ ਬ੍ਰਾਹਮਣ ਸਨ ਉਹ ਬੁਲਾਏ।
ਲਿਓ ਦਾਨ ਤੇਨ ਸਮਦਾਏ।
ਮਹਾਰਾਜ ਜੀ ਨੇ ਆਖਿਆ ਪਾਈਏ ਗਊਆਂ ਦਾ ਦਾਨ ਕਿਹੜਾ ਬ੍ਰਾਹਮਣ ਲਏਗਾ ਤੁਹਾਡੇ ਝੂਠੋ, ਕਿਹੜਾ ਬ੍ਰਾਹਮਣ ਤੁਹਾਡੇ ਵਿੱਚੋਂ ਇਹ ਗਊਆਂ ਦਾ ਦਾਨ ਲਵੇਗਾ।
ਅਪਰ ਦਰਵੀਨ ਸੰਗ ਕਨੇਰਾ।
ਗਊਆਂ ਨੀ, ਇਹਨਾਂ ਨੂੰ ਸਾਂਭਣ ਵਾਸਤੇ ਪੈਸੇ ਵੀ ਦੇਵਾਂਗੇ ਤੁਹਾਨੂੰ, ਮਾਇਆ ਵੀ ਦਿਆਂਗੇ, ਧਨ ਵੀ ਦੇਵਾਂਗੇ।
ਦੇਹੈਂ ਤੁਮਕੋ ਸਭ ਇਸ ਬੇਰਾ।
ਇਹ ਸਾਰੀਆਂ ਗਊਆਂ ਤੁਹਾਨੂੰ ਅਸੀਂ ਦਾਨ ਵਿੱਚ ਦੇਵਾਂਗੇ।
ਸੁਣ ਕੇ ਦਿਜੋ ਨਮਾਨੀ ਬਾਤ।
ਬ੍ਰਾਹਮਣ ਹੁਣ 100 ਗਾਵਾਂ ਕੌਣ ਸਾਂਭੇ, ਉਹ ਤਾਂ ਵਿਹਲੀਆਂ ਖਾਣੀਆਂ ਹਿਲੇ ਸੀ। ਰਾਹੂ ਕੇਤੂ ਬੈਲ ਮਾਰੇ, ਕਿਸੇ ਨੂੰ ਕਹਿ ਦਿੱਤਾ ਤੇਰੇ ਤੇ ਰਾਹੂ ਭਾਰੀ ਹੈ, ਕਿਸੇ ਦੇ ਕਹਿ ਤਾ ਕੇਤੂ ਭਾਰੀ ਹੈ। ਹੁਣ ਉਹਨਾਂ ਨੂੰ 100 ਗਊਆਂ ਸਾਂਭ ਕੇ ਫਿਰ ਉਹਨਾਂ ਦੀ ਮਿਹਨਤ ਕਰਕੇ ਦੁੱਧ ਦਾ ਵਪਾਰ ਕਰਨਾ ਜਾਂ ਵੇਚਣਾ, ਫਿਰ ਕਿਰਤ ਕਰਕੇ ਖਾਣੀ ਪੈਣੀ ਸੀ। ਹੁਣ ਕਿਹੜਾ ਬ੍ਰਾਹਮਣ ਇੰਨੀਆਂ ਗਊਆਂ ਦਾ ਦਾਨ ਲਵੇ। ਸਾਰਿਆਂ ਨੇ ਇਨਕਾਰ ਕਰ ਦਿੱਤਾ, ਕਹਿੰਦੇ ਜੀ ਅਸੀਂ ਨੀ ਲੈ ਸਕਦੇ ਇੰਨੀਆਂ ਗਊਆਂ।
ਕਠਨ ਦਾਨ ਇਹ ਸਹਿਓ ਨਾ ਜਾਏ।
ਕਹਿੰਦੇ ਜੀ ਬੜਾ ਕਠਨ ਦਾਨ ਹੈ, ਇਹ ਸਾਡੇ ਕੋਲੋਂ ਸਹਿਆ ਨੀ ਜਾਣਾ, ਏਡਾ ਵੱਡਾ ਦਾਨ ਅਸੀਂ ਨੀ ਲੈ ਸਕਦੇ।
ਪ੍ਰਾਣ ਕੋ ਪਲਟੋ ਇਸ ਦਾਨ।
ਏਡਾ ਵੱਡਾ ਦਾਨ ਲੈ ਕੇ ਪ੍ਰਾਣ ਵੀ ਖਤਮ ਹੋ ਸਕਦੇ ਨੇ, ਏਡਾ ਵੱਡਾ ਦਾਨ ਸਾਂਭਣ ਵਾਸਤੇ ਭਾਂਡਾ ਵੀ ਚਾਹੀਦਾ।
ਲੇਤੇ ਹੋਏ ਜੀਵ ਕੀ ਹਾਨ।
ਵੱਡਾ ਦਾਨ ਲੈ ਕੇ ਤਾਂ ਜੀਵ ਦੀ ਹਾਨ ਹੋ ਸਕਦੀ ਹੈ।
ਮਹਾਪ੍ਰਤਗੋ ਕਿਮਲੇ ਸਕਾਹੇ।
ਵੱਡਾ ਦਾਨ ਬੜਾ ਪ੍ਰਤੀਗ੍ਰੋਹ ਹੈ, ਅਸੀਂ ਕਿਵੇਂ ਲੈ ਸਕਦੇ ਹਾਂ।
ਪ੍ਰਾਣ ਹਾਨ ਲੋ ਜਿਸ ਮੈਂ ਤਕੇ
ਨਾਲ ਪ੍ਰਾਣ ਹਾਨ ਵੀ ਹੋ ਸਕਦੇ ਨੇ, ਏਡਾ ਵੱਡਾ ਦਾਨ ਅਸੀਂ ਨੀ ਲੈ ਸਕਦੇ।
ਜਬ ਅਸ ਕਿਤ ਸੋ ਬਿਪਰ ਨਿਹਾਰੇ ਪੁਨੇ ਖੋਜ ਕਰ ਅਪਰ ਹਕਾਰੇ।
ਜਦੋਂ ਕਈ ਬ੍ਰਾਹਮਣ ਜਵਾਬ ਦੇ ਗਏ, ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਹੋਰ ਬੁਲਾਏ, ਕਹਿੰਦੇ ਹੋਰ ਵੀ ਲੱਭੋ ਜਿਹੜਾ ਕੋਈ ਬ੍ਰਾਹਮਣ ਨੇੜੇ ਤੇੜੇ ਹੈ।
ਸੁਣ ਸੁਣ ਧੀਰ ਨਾ ਧਰ ਹੈ ਕੋਈ,
ਜਿਹੜਾ ਵੀ ਸੁਣਦਾ ਸੁਣ ਕੇ ਛੱਡ ਹੀ ਜਾਂਦਾ ਮੈਦਾਨ, 101 ਗਊਆਂ ਦਾ ਦਾਨ ਕੌਣ ਲਵੇ।
ਮੈਂ ਸਮਰੱਥ ਲੈ ਬਿਕੋ ਹੋਏ,
ਸਮਰੱਥਾ ਨਹੀਂ ਵੀ ਏਡਾ ਵੱਡਾ ਦਾਨ ਕੋਈ ਲੈ ਸਕੇ।
ਬੌਰ ਤਪੇ ਕੋ ਇੱਕ ਗੁਜਰਾਤੀ ਗੁਰ ਮਹਿਮਾ ਸੁਲਖੈ ਸਭ ਭਾਂਤੇ।
ਉੱਥੇ ਹੀ ਤਪੇ ਪਿੰਡ ਦਾ ਰਹਿਣ ਵਾਲਾ ਇੱਕ ਗੁਜਰਾਤੀ ਬ੍ਰਾਹਮਣ ਸੀ, ਉਹ ਗੁਰੂ ਸਾਹਿਬ ਦੀ ਮਹਿਮਾ ਜਾਣਦਾ ਸੀ। ਉਹਨੇ ਮਹਾਰਾਜ ਜੀ ਦੇ ਭਾਵਨਾ ਰੱਖੀ ਵੀ ਜੇ ਸਤਿਗੁਰੂ ਜੀ ਦਾਨ ਦੇ ਰਹੇ ਨੇ ਇਹਦੇ ਵਿੱਚ ਵੀ ਕੋਈ ਭਲਾ ਹੈ ਤੇ ਇਹ ਸਾਨੂੰ ਲੈ ਲੈਣਾ ਚਾਹੀਦਾ। ਤੇ ਕਹਿੰਦੇ ਗੁਜਰਾਤੀ ਬ੍ਰਾਹਮਣ ਹੀ ਸੀ, ਉਹ ਵੀ ਤਪੇ ਪਿੰਡ ਦਾ ਰਹਿਣ ਵਾਲਾ ਸੀ, ਉਹ ਗੁਰੂ ਸਾਹਿਬ ਦੀ ਮਹਿਮਾ ਜਾਣਦਾ ਸੀ।
ਹੱਥ ਜੋੜ ਕਰ ਗੁਰੂ ਅਗਾਰੇ ਪਾਉ ਤਰੇ ਉਰ ਗਿਰਾ ਉਚਾਰੇ।
ਹੱਥ ਜੋੜ ਕੇ ਆ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ,
ਕਿਰਪਾ ਕਰੋ ਜੇ ਬਨੋ ਸਹਾਏ ਤੋ ਇਹ ਦਾਨ ਸਕੈ ਲੈ ਪਾਇਕ।
ਮਹਾਰਾਜ ਤੁਸੀਂ ਕਿਰਪਾ ਕਰੋ ਤੇ ਮੈਂ ਇਹ ਦਾਨ ਲੈ ਸਕਦਾ, ਤੁਹਾਡੀ ਕਿਰਪਾ ਤੋਂ ਬਿਨਾਂ ਨਹੀਂ, ਨਾਲ ਤੁਹਾਡੀ ਕਿਰਪਾ ਵੀ ਚਾਹੀਦੀ ਹੈ, ਤੁਹਾਡੀ ਕਿਰਪਾ ਨਾਲ ਮੈਂ ਇਹ ਦਾਨ ਪ੍ਰਾਪਤ ਕਰ ਸਕਦਾ ਲੈ ਸਕਦਾ।
ਮੈਂ ਆਪ ਭਰੋਸੇ
ਤੁਹਾਡਾ ਭਰੋਸਾ ਧਾਰ ਕੇ ਮੈਂ ਇਹ ਗਊਆਂ ਲੈ ਸਕਦਾ ਹਾਂ।
ਹਰੋ ਪਤ ਗ੍ਰਹਿ ਕਹੋ ਸਭ ਦੋਸ਼ੇ,
ਪਤ ਗ੍ਰਹਿ ਹੈ ਮਹਾਰਾਜ ਇੰਨੀਆਂ ਗਊਆਂ ਸਾਂਭਣ ਦਾ ਲੈ ਕੇ ਦਾਨ, ਮਹਾਰਾਜ ਉਹ ਤੁਸੀਂ ਕਿਰਪਾ ਕਰਕੇ ਮੈਨੂੰ ਬਖਸ਼ਣਾ ਹੈ।
ਗਰਭ ਜਾਤ ਕੋ ਹੋ ਨਾ ਕਰੇ,
ਮੈਨੂੰ ਆਪਣੀ ਜਾਤ ਦਾ ਕੋਈ ਹੰਕਾਰ ਨਹੀਂ ਕਿ ਮੈਂ ਬ੍ਰਾਹਮਣ ਹਾਂ।
ਸ਼੍ਰੇਦ ਰਾਵਰ ਸ਼ਰਨੀ ਪਰੇ,
ਮੈਂ ਤਾਂ ਤੁਹਾਡੀ ਸ਼ਰਨ ਚ ਪਿਆ ਵੀ ਤੁਸੀਂ ਮੈਨੂੰ ਮੁਕਤੀ ਬਖਸ਼ ਦਿਓ, ਤੇ ਮਹਾਰਾਜ ਜਿਵੇਂ ਮਰਜ਼ੀ ਬਖਸ਼ੋ, ਮਹਾਰਾਜ ਕਿਰਪਾ ਕਰਕੇ ਮੈਨੂੰ ਮੁਕਤੀ ਬਖਸ਼ ਦਿਓ, ਮੈਂ ਤਾਂ ਤੁਹਾਡੀ ਸ਼ਰਨ ਵਿੱਚ ਪਿਆ ਹਾਂ।
ਕਿਉਂ ਅਲੰਬ ਦੋਏ ਲੋਕ, ਕਿਉਂ ਅਲੰਬ ਦੋਏ ਲੋਕ ਬਚਾ ਤੁਮਾਰਾ।
ਮਹਾਰਾਜ ਮੈਂ ਦੋਵਾਂ ਲੋਕਾਂ ਵਿੱਚ ਤੁਹਾਡਾ ਆਸਰਾ ਚਾਹੁੰਦਾ ਹਾਂ।
ਹੋ ਸਮਰੱਥ ਕਰੋ ਨਿਸਤਾਰਾ,
ਤੁਸੀਂ ਸਮਰੱਥ ਹੋ ਨਿਸਤਾਰਾ ਕਰ ਸਕਦੇ ਹੋ।
ਸਗਲ ਹਿਰਦੇ ਦਿਜ ਬਿਨੈ ਜੋ ਥਾਨੀ ਕਿਰਪਾ ਨਿਧਾਨ ਬਿਲੋਕਿਓ ਮਾਨੀ।
ਜਦੋਂ ਸਰਲ ਹਿਰਦੇ ਨਾਲ ਬ੍ਰਾਹਮਣ ਨੇ ਬੇਨਤੀ ਕੀਤੀ, ਮਹਾਰਾਜ ਜੀ ਨੇ ਕਿਰਪਾ ਦ੍ਰਿਸ਼ਟੀ ਕੀਤੀ। ਜਿਹੜੇ ਹੋਰ ਬ੍ਰਾਹਮਣ ਆਪਣੇ ਆਪ ਨੂੰ ਦਾਨ ਲੈਣ ਵਾਲੇ ਕਹਿੰਦੇ ਜੀ ਸਾਡਾ ਧਰਮ ਹੈ ਕਰਮ ਹੈ, ਉਹ ਤਾਂ ਸਾਰੇ ਫੇਲ ਹੋ ਗਏ, ਪਰ ਇੱਕ ਬ੍ਰਾਹਮਣ ਜਿਹੜਾ ਮਹਾਰਾਜ ਜੀ ਦੀ ਸ਼ਰਨ ਚ ਪੈ ਕੇ ਸੇਵਕ ਬਣਿਆ, ਉਹਦਾ ਸਰਲ ਹਿਰਦਾ ਮਹਾਰਾਜ ਜੀ ਨੇ ਵੇਖਿਆ ਤੇ ਪ੍ਰਸੰਨ ਹੋਏ।
ਜੋ ਨਰ ਗੁਰੂ ਭਰੋਸਾ ਗੁਰ ਕੋ,
ਮਹਾਰਾਜ ਜੀ ਕਹਿੰਦੇ ਜਿਹੜਾ ਗੁਰੂ ਦਾ ਭਰੋਸਾ ਆਪਣੇ ਹਿਰਦੇ ਚ ਧਾਰਦਾ,
ਨਾਹੇ ਡੁਲਾਏ ਦਿਨ ਨਿਸ਼ਚਾ ਉਰ ਕੋ,
ਆਪਣੇ ਹਿਰਦੇ ਦਾ ਨਿਸ਼ਚਾ ਡਾਵਾ ਡੋਲ ਨਹੀਂ ਕਰਦਾ,
ਤਿਨ ਕੋ ਕਹਾ ਸਹਾਇਕ ਹੋਏ,
ਭਲਾ ਸਹਾਇਤਾ ਕਿਉਂ ਨਾ ਹੋਵੇ, ਉਹਦੀ ਕੋਈ ਮਦਦ ਕਿਉਂ ਨਾ ਕਰੇ।
ਸ਼੍ਰੀ ਨਾਨਕ ਜਬ ਸੂਰਜ ਸੋਏ,
ਗੁਰੂ ਨਾਨਕ ਸਾਹਿਬ ਜੋ ਜਗਤ ਵਿੱਚ ਸੂਰਜ ਸਮਾਨ ਨੇ, ਉਹ ਉਹਨਾਂ ਦੀ ਜ਼ਰੂਰ ਸਹਾਇਤਾ ਕਰਦੇ ਨੇ ਜਿਹੜੇ ਗੁਰੂ ਤੇ ਭਰੋਸਾ ਰੱਖਦੇ ਨੇ, ਗੁਰੂ ਤੇ ਯਕੀਨ ਰੱਖਦੇ ਨੇ।
ਤਬ ਸੰਕਲਪ ਕੀਨ ਸ਼ੁਭ ਭਾਂਤੇ,
ਸਰਬ ਪ੍ਰਕਾਰ ਕਰਕੇ ਉਹ ਬ੍ਰਾਹਮਣ ਦਾ ਸੰਕਲਪ ਕੀਤਾ।
ਲੀਨ ਸਤਪ ਗ੍ਰਾਮ ਗੁਜਰਾਤੇ,
ਤਪੇ ਪਿੰਡ ਦੇ ਉਸ ਗੁਜਰਾਤੀ ਬ੍ਰਾਹਮਣ ਨੇ ਦਾਨ ਲੈ ਲਿਆ ਮਹਾਰਾਜ ਜੀ ਕੋਲੋਂ।
ਗੁਰ ਕਰ ਸੋ ਜਲ ਕਰ ਮੈਂ ਧਾਰਾ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਇਹ ਦਾਨ ਪ੍ਰਾਪਤ ਕੀਤਾ।
ਸ਼ਿਆਮ ਬਰਨ ਹੋਏ ਗਾ ਤਨ ਸਾਰਾ,
ਜਦੋਂ ਏਡਾ ਵੱਡਾ ਦਾਨ ਉਹਨੇ ਲਿਆ, ਹੁਣ ਦਾਨ ਲੈਣ ਵਾਸਤੇ ਉਹਨੂੰ ਸੰਭਾਲਣਾ ਵੀ ਸੀ। ਦੇਣ ਵਾਲੇ ਬੜੇ ਵੱਡੇ ਦਾਨੀ ਗੁਰੂ ਤੇਗ ਬਹਾਦਰ ਸਾਹਿਬ ਨੇ ਤੇ ਲੈਣ ਵਾਲਾ ਉਹ ਬ੍ਰਾਹਮਣ ਸੀ, ਪਰ ਉਹਦਾ ਕਹਿੰਦੇ ਜਦੋਂ ਦਾਨ ਕੀਤਾ ਨਾ ਕਪਲਾ ਗਊਆਂ ਸੀ 101, ਕਹਿੰਦੇ ਬ੍ਰਾਹਮਣ ਦਾ ਸਾਰਾ ਸਰੀਰ ਕਾਲਾ ਸ਼ਾਹ ਹੋ ਗਿਆ। ਇੱਕਦਮ ਦਾਨ ਲੈਂਦਿਆਂ ਉਹਦਾ ਸਾਰਾ ਸਰੀਰ ਕਾਲਾ ਹੋ ਗਿਆ।
ਗੁਰ ਕਰਤੇ ਜਲ ਕਰ ਪਗ ਧਾਰਾ ਸੰਕਟ ਨਿਜ ਸਰੀਰ ਭਰ ਲਿਓ।
ਸਾਰੇ ਸਰੀਰ ਦੇ ਉੱਤੇ ਉਹਦੇ ਬਹੁਤ ਭਾਰੀ ਸੰਕਟ ਹੋਇਆ।
ਉਹ ਪੀੜਤ ਹੈ ਗਿਰਾ ਉਚਾਰੀ,
ਬਹੁਤ ਜ਼ਿਆਦਾ ਪੀੜਾ ਉਹਦੇ ਤਨ ਤੇ ਵਿਆਪਣ ਲੱਗ ਪਈ।
ਅਬ ਸਹਾਇ ਕੀ ਰਾਵਰ ਬਾਰੀ,
ਬੇਨਤੀ ਕਰਕੇ ਕਹਿਣ ਲੱਗਾ ਮਹਾਰਾਜ ਹੁਣ ਤੁਹਾਡੀ ਸਹਾਇਤਾ ਚਾਹੀਦੀ ਹੈ, ਕਿਉਂਕਿ ਏਡਾ ਵੱਡਾ ਦਾਨ ਲੈਣ ਲੱਗਾ ਤੇ ਤਨ ਮੇਰੇ ਦੇ ਉੱਤੇ ਬੜਾ ਭਾਰੀ ਕਸ਼ਟ ਆ ਰਿਹਾ। ਪੂਜਾ ਦਾ ਧਾਨ ਲੈ ਕੇ ਉਹਨੂੰ ਸੰਭਾਲਣਾ ਵੀ ਬੜਾ ਔਖਾ, ਉਹਨੂੰ ਜਰਨਾ ਵੀ ਬੜਾ ਔਖਾ ਹੈ, ਤੇ ਫਿਰ ਏਡਾ ਵੱਡਾ ਦਾਨ ਸੀ। ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਮੈਨੂੰ ਤੁਹਾਡੀ ਸਹਾਇਤਾ ਚਾਹੀਦੀ ਹੈ।
ਤ੍ਰਾਸ ਵਿਸਾਲ ਹਰੋ ਸਭ ਮੇਰਾ,
ਤ੍ਰਾਸ ਹਰ ਲਵੋ ਮੇਰਾ ਡਰ ਦੂਰ ਕਰ ਦਿਓ।
ਕਿਰਪਾ ਨਿਧਾਨ ਜਾਨ ਕਰ ਚੇਰਾ,
ਮੈਂ ਤੁਹਾਡਾ ਚੇਰਾ ਸੇਵਕ ਆ, ਮੇਰੇ ਤੇ ਕਿਰਪਾ ਕਰੋ।
ਸੁਣ ਸਤਿਗੁਰ ਨੇ ਕਰ ਸਿਰ ਧਾਰਾ,
ਸਤਿਗੁਰੂ ਜੀ ਨੇ ਸਿਰ ਤੇ ਹੱਥ ਰੱਖਿਆ।
ਕਸ਼ਟ ਪਤ ਗੁਰੂ ਤੁਰਤ ਬਿਦਾਰਾ,
ਵੇਲੇ ਦਾ ਕਸ਼ਟ ਸਤਿਗੁਰਾਂ ਨੇ ਦੂਰ ਕਰ ਦਿੱਤਾ।
ਸ਼ੀਤਲ ਭਇਓ ਤਪਤ ਸਭ ਭਾਵੇ,
ਸਾਰਾ ਸਰੀਰ ਸ਼ੀਤਲ ਠੰਡਾ ਹੋ ਗਿਆ ਮਹਾਰਾਜ ਜੀ ਦੀ ਕਿਰਪਾ ਨਾਲ।
ਜਿਮ ਰਬ ਤੇਜ ਹੋਏ ਕੰਨ ਆਗੇ,
ਕਹਿੰਦੇ ਜਿਵੇਂ ਸੂਰਜ ਦੇ ਤੇਜ ਦੇ ਨਾਲ ਪ੍ਰਕਾਸ਼ ਹੋ ਜਾਂਦਾ ਹੈ, ਏਦਾਂ ਇਹਦਾ ਸਰੀਰ ਵੀ ਮਹਾਰਾਜ ਜੀ ਨੇ ਠੀਕ ਕਰ ਦਿੱਤਾ, ਜਿਹੜਾ ਪਹਿਲਾਂ ਸ਼ਾਮ ਵਰਣ ਦਾ ਹੋ ਚੁੱਕਾ ਸੀ।
ਗੁਰੂ ਹੱਥ ਕੋ ਪਿਖਿਓ ਪ੍ਰਭਾਓ,
ਗੁਰਾਂ ਦੇ ਹੱਥ ਦਾ ਇਹਨੇ ਪ੍ਰਭਾਵ ਵੇਖਿਆ ਵੀ ਹੱਥ ਹੀ ਰੱਖਿਆ, ਤੇ ਮਹਾਰਾਜ ਜੀ ਦੇ ਹੱਥ ਦਾ ਸਪਰਸ਼ ਕਰਦਿਆਂ ਹੀ ਸਰੀਰ ਚ ਠੰਡ ਵਰਤ ਗਈ।
ਭਇਓ ਦੀਨ ਤਜ ਜਾਤ ਸੁਭਾਓ,
ਆਪਣੀ ਜਾਤ ਦਾ ਅਭਿਮਾਨ ਛੱਡ ਕੇ ਬ੍ਰਾਹਮਣ ਗੁਰੂ ਦੇ ਚਰਨਾਂ ਤੇ ਡਿੱਗ ਪਿਆ।
ਨਮੋ ਥਾਨ ਪੁਨ ਬਿਨੈ ਬਖਾਨੇ,
ਨਮਸਕਾਰ ਕਰਕੇ ਸਤਿਗੁਰਾਂ ਨੂੰ ਬੇਨਤੀ ਕਰਨ ਲੱਗਾ।
ਦੇਤ ਲੇਤ ਤੁਮ ਹੀ ਸਭ ਥਾਨੇ,
ਤੁਸੀਂ ਹੀ ਸਾਰੇ ਪਾਸੇ ਦਾਨ ਦੇਣ ਵਾਲੇ ਹੋ ਤੇ ਲੈਣ ਵਾਲੇ ਵੀ ਤੁਸੀਂ ਹੋ।
ਇੱਕ ਮੈਂ ਥਿਰ ਕੋ ਹੋਵਤ ਦਾਤਾ,
ਇੱਕ ਵਿੱਚ ਤੁਸੀਂ ਟਿਕ ਕੇ ਦਾਨ ਕਰਦੇ ਹੋ, ਦਾਤਾ ਬਣ ਕੇ ਦਾਨ ਕਰਦੇ ਹੋ।
ਦੂਜੇ ਮੈਂ ਜਾਚਿਤ ਚਿਤ ਰਾਤਾ,
ਦੂਜੇ ਵਿੱਚ ਲੈਣ ਵਾਲੇ ਹੋ ਕੇ ਲੈਂਦੇ ਵੀ ਤੁਸੀਂ ਹੋ, ਦਾਤੇ ਵੀ ਤੁਸੀਂ ਹੋ, ਤੇ ਮਹਾਰਾਜ ਲੈ ਕੇ ਫਿਰ ਦਾਨ ਲੈਣ ਵਾਲੇ ਜਾਚਕ ਵੀ ਤੁਸੀਂ ਹੋ।
ਹਮ ਗਰਜ਼ੀ ਕੀ ਅਰਜ਼ੀ ਸੁਣੀਐ,
ਮਹਾਰਾਜ ਅਸੀਂ ਗਰਜਬੰਦ ਹਾਂ, ਸਾਡੀ ਬੇਨਤੀ ਸੁਣੋ।
ਅਪਰ ਦਾਸਮ ਸੇਵਕ ਜਨੀਐ,
ਮਹਾਰਾਜ ਸਾਰੇ ਤੁਹਾਡੇ ਸੇਵਕ ਨੇ ਨਗਰ ਨਿਵਾਸੀ।
ਮਾਨੋ ਮੋਏ ਕਹਿਓ ਇਮ ਕਰੀਏ,
ਆਪ ਜੀ ਕਿਰਪਾ ਕਰਕੇ ਮੇਰੀ ਬੇਨਤੀ ਪ੍ਰਵਾਨ ਕਰੋ।
ਚਰਨ ਆਪਨੋ ਮਮ ਸਿਰ ਧਰੀਏ,
ਆਪਣੇ ਚਰਨ ਮੇਰੇ ਸਿਰ ਤੇ ਧਰੋ, ਯਾਨੀ ਕਿ ਮੈਂ ਆਪਣਾ ਸਿਰ ਆਪ ਜੀ ਦੇ ਚਰਨਾਂ ਤੇ ਟਿਕਾਵਾਂ।
ਜਗ ਸਾਗਰ ਤੇ ਡੁੱਬਦੀ ਉਭਰੀਏ,
ਸੰਸਾਰ ਵਿੱਚ ਡੁੱਬਦੇ ਨੂੰ ਮੈਨੂੰ ਉਭਾਰ ਲਵੋ, ਰੱਖ ਲਵੋ।
ਰਾਖੋ ਸ਼ਰਨ ਦੋਸ਼ ਗਨ ਹਰੀਐ,
ਮਹਾਰਾਜ ਮੇਰੇ ਦੋਸ਼ ਹਰ ਲਵੋ, ਕਿਰਪਾ ਕਰਕੇ ਮੈਨੂੰ ਸ਼ਰਨ ਚ ਰੱਖ ਲਓ।
ਤਿਆਗਿਓ ਬਿਪਰ ਜਾਤ ਅਹੰਕਾਰਾ,
ਬ੍ਰਾਹਮਣ ਨੇ ਆਪਣੀ ਜਾਤ ਦਾ ਹੰਕਾਰ ਛੱਡ ਦਿੱਤਾ।
ਲਖ ਸਤਗੁਰ ਉਰ ਸਰਲ ਸੁਧਾਰਾ,
ਮਹਾਰਾਜ ਜੀ ਨੇ ਦੇ ਹਿਰਦੇ ਦਾ ਸਰਲ ਸੁਭਾਅ ਵੇਖਿਆ।
ਪਗ ਪੰਕਜ ਦਿਜ ਕੇ ਸਿਰ ਲਾਇਓ,
ਮਹਾਰਾਜ ਜੀ ਨੇ ਇਹਦੇ ਚਰਨ ਆਪਣੇ ਇਹਦੇ ਇਹਦਾ ਸਿਰ ਆਪਣੇ ਚਰਨਾਂ ਦੇ ਉੱਤੇ ਲਵਾਇਆ।
ਜਨਮ ਮਰਨ ਕੋ ਭਰਮ ਮਿਟਾਇਓ,
ਇਹਦਾ ਜਨਮ ਮਰਨ ਦਾ ਭਰਮ ਦੂਰ ਕਰ ਦਿੱਤਾ, ਮਿਟਾ ਦਿੱਤਾ।
ਜੀਵਤ ਰਿਓ ਬਿਪਰ ਗੁਰ ਸਿਮਰਿਓ,
ਜਿੰਨੀ ਦੇਰ ਤੱਕ ਇਹ ਬ੍ਰਾਹਮਣ ਜਿਉਂਦਾ ਰਿਹਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਿਮਰਦਾ ਰਿਹਾ।
ਪ੍ਰਾਪਤ ਭਈ ਸੋ ਗਤ ਜਬ ਮਰਿਓ,
ਮਰਨ ਤੋਂ ਬਾਅਦ ਇਹਨੂੰ ਮੁਕਤੀ ਦੀ ਪ੍ਰਾਪਤੀ ਹੋ ਗਈ।
ਬਿਨ ਸਤ ਹੁਣ ਸਤਿਗੁਰ ਬਡ ਜਗ ਕਰਾਇਓ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਥੇ ਲੰਗਰ ਵਰਤਾਇਆ, ਬੜਾ ਵੱਡਾ ਲੰਗਰ ਲਾਇਆ।
ਸਭ ਸੰਗਤ ਮਨ ਭਾਵਤ ਖਾਇਓ,
ਮਨ ਭਾਉਂਦਾ ਸਾਰਿਆਂ ਨੇ ਲੰਗਰ ਪ੍ਰਸ਼ਾਦਾ ਛਕਿਆ।
ਨਿਕਟ ਗ੍ਰਾਮ ਦੇ ਜੀ ਆਦਿਕ ਸਾਰੇ,
ਜਿੰਨੇ ਨੇੜੇ ਤੇੜੇ ਪਿੰਡਾਂ ਦੇ ਲੋਕ ਸਨ,
ਪਰ ਪਟਨਰ ਨਿਜ ਨਿਕਟ ਅਕਾਰੇ,
ਸਾਰਿਆਂ ਨੇ ਆ ਕੇ ਮਹਾਰਾਜ ਜੀ ਦੇ ਲੰਗਰਾਂ ਵਿੱਚ ਭੋਜਨ ਛਕਿਆ।
ਸਭ ਕੋ ਭੋਜਨ ਦੇ ਪਕਵਾਨਾ,
ਛਕਣ ਵਾਸਤੇ ਭੋਜਨ ਪਕਵਾਨ ਮਿਲੇ ਹਨ।
ਪੂਰ ਕਾ ਸਵਾਦ ਮਾਨਾ,
ਕਿਸੇ ਨੂੰ ਪੂੜੀਆਂ ਤੇ ਕਿਸੇ ਨੂੰ ਪੂੜੇ ਖਾਣ ਨੂੰ ਮਿਲ ਰਹੇ ਨੇ।
ਕੋ ਧਨ ਦਚਨਾ ਦੀਨ,
ਮਹਾਰਾਜ ਜੀ ਨੇ ਬਹੁਤ ਸਾਰਾ ਦਾਨ ਪੁੰਨ ਕੀਤਾ।
ਸਭਿਆਂ ਨੂੰ ਗੁਰ ਕੀ ਉਸਤਤ ਕੀਨ,
ਸਾਰੇ ਗੁਰੂ ਸਾਹਿਬ ਦੀ ਉਸਤਤ ਕਰਦੇ ਹਨ।
इस प्रकार करता निहाल करियो कुच सतगुरु कृपाल।
इना नु निहाल करके महाराज सच्चे पातशाह जी ने इथों कूच कीता है। अगे पंधेर अली शेर जोगी भुपाली इना जोगे भुपाली आदिक नगरां विच महाराज जी चरण पा रहे ने। वह कथा आप जी अगलिया प्रसंगा च सरवण करोगे।